ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਢੂੰਡੇਂਦਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਗੁਰਮੁਖ ਢੂੰਡ ਢੂੰਡੇਂਦਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਵੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵਡੇ ਹਰ ਪਾਇਆ ਨਾਨਕ ਰਸ ਗੁਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵਡੇ ਹਰ ਪਾਇਆ ਨਾਨਕ ਰਸ ਗੁਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਰਬਾਰ ਅੰਦਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਸੰਤ ਦੇ ਰੂਪ ਅੰਦਰ ਜੋ ਕਿ ਆਸਾ ਦੀ ਵਾਰ ਦੇ ਅੰਦਰ ਮੌਜੂਦ ਹਨ, ਆਪ ਜੀ ਨੇ ਇਸ ਸ਼ੰਤ ਦਾ ਪਾਠ ਸਰਵਨ ਕੀਤਾ ਹੈ। ਸਤਿਗੁਰਾਂ ਨੇ ਆਪਣੇ ਜੀਵਨ ਦੌਰਾਨ ਜੋ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਚਰਨਾਂ ਅੰਦਰ ਕਾਲਨਾ ਘਾਲ ਕੇ ਸੇਵਾ ਕਰਕੇ ਸਿਮਰਨ ਕਰਕੇ ਜੋ ਪ੍ਰਾਪਤੀ ਕੀਤੀ, ਗੁਰੂ ਰਾਮਦਾਸ ਉਹਦਾ ਵਰਣਨ ਇਸ ਸ਼ੰਤ ਵਿੱਚ ਕਰ ਰਹੇ ਨੇ। ਗੁਰਮੁਖ ਢੂੰਡ ਢੂੰਡੇਂਦਿਆਂ ਗੁਰੂ ਦੇ ਦੁਆਰਾ ਸਤਿਗੁਰੂ ਕਹਿੰਦੇ ਮੈਂ ਪਰਮਾਤਮਾ ਦੀ ਖੋਜ ਕੀਤੀ ਹੈ। ਦੋ ਚੀਜ਼ਾਂ ਇਹਦੇ ਵਿੱਚ ਹਜ਼ੂਰ ਨੇ ਦੱਸੀਆਂ ਨੇ, ਇੱਕ ਤੇ ਖੋਜ ਕਿਹਦੇ ਦੁਆਰਾ ਕੀਤੀ ਹੈ ਪਰਮਾਤਮਾ ਦੀ, ਔਰ ਇੱਕ ਖੋਜ ਕਿਸ ਥਾਂ ਤੋਂ ਕੀਤੀ ਹੈ। ਖੋਜ ਕੀਤੀ ਹੈ ਗੁਰੂ ਦੁਆਰਾ ਔਰ ਥਾਂ ਹੈ ਲੱਭਣ ਦਾ ਪਰਮਾਤਮਾ ਨੂੰ ਕਾਇਆ। ਕਾਇਆ ਦਾ ਅਰਥ ਹੈ ਸਰੀਰ। ਪਰ ਇਹਦੀ ਖੋਜ ਕਰਨੀ ਬਹੁਤ ਕਠਿਨ ਹੈ, ਬਹੁਤ ਮੁਸ਼ਕਿਲ ਹੈ। ਜਿੰਨਾ ਚਿਰ ਮਨੁੱਖ ਦੀ ਸੰਸਾਰ ਵੱਲੋਂ ਬਿਰਤੀ ਟੁੱਟੇ ਨਾ, ਉਹਨਾਂ ਚਿਰ ਪਰਮਾਤਮਾ ਦੀ ਖੋਜ ਪੈਦਾ ਹੋਣੀ ਬਹੁਤ ਮੁਸ਼ਕਿਲ ਹੈ। ਇਹ ਜਿਤਨੇ ਸਾਧਨ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਸਿਮਰਨ ਦੇ ਕੀਤੇ ਜਾਂਦੇ ਨੇ, ਉਹ ਕੇਵਲ ਸਰੀਰ ਦੇ ਔਰ ਇਸ ਜੀਵਨ ਦੀ ਜਿਹੜੀ ਖੋਜ ਹੈ, ਤ੍ਰਿਸ਼ਨਾ ਹੈ, ਇਹਨੂੰ ਪੂਰਿਆ ਕਰਨ ਵਾਸਤੇ ਜਾਂ ਇਸ ਤ੍ਰਿਸ਼ਨਾ ਨੂੰ ਖਤਮ ਕਰਨ ਵਾਸਤੇ ਇਹ ਸਾਰੇ ਸਾਧਨ ਕੀਤੇ ਜਾਂਦੇ ਹਨ। ਕਿਉਂਕਿ ਜਿੰਨਾ ਚਿਰ ਸੰਸਾਰ ਦੀ ਖੋਜ ਖਤਮ ਨਹੀਂ ਹੁੰਦੀ, ਉਨਾ ਚਿਰ ਪਰਮਾਤਮਾ ਦੀ ਖੋਜ ਕਰਨੀ ਬਹੁਤ ਮੁਸ਼ਕਿਲ ਹੈ। ਜਿੰਨਾ ਚਿਰ ਮਨ ਨੂੰ ਸੰਸਾਰ ਦੇ ਵਿੱਚੋਂ ਕੋਈ ਸੰਭਾਵਨਾ ਬਣੀ ਰਹਿੰਦੀ ਹੈ ਆਨੰਦ ਦੀ, ਸੁਖ ਦੀ, ਉਨਾ ਚਿਰ ਕਦੇ ਵੀ ਮਨੁੱਖ ਪਰਮਾਤਮਾ ਦੀ ਖੋਜ ਵਿੱਚ ਨਹੀਂ ਜਾਏਗਾ। ਇਸ ਲਈ ਇਹ ਤ੍ਰਿਸ਼ਨਾ ਆਸ ਜਿਹੜੀ ਵਾਸ਼ਨਾ ਹੈ, ਆਸਾ ਹੈ, ਲੋਭ ਹੈ, ਇਹ ਸਾਰੇ ਸਾਧਨ ਇਹਨੂੰ ਪੂਰਿਆ ਕਰਨ ਵਾਸਤੇ ਨੇ। ਵਾਹਿਗੁਰੂ ਦੇ ਸੰਬੰਧ ਵਿਚ ਤੇ ਸਤਿਗੁਰੂ ਕਹਿੰਦੇ ਨੇ ਤੂੰ ਜਿਸ ਦਿਨ ਖੋਜ ਸ਼ੁਰੂ ਕੀਤੀ ਜੇ ਪੂਰੀ ਤਰ੍ਹਾਂ ਕਰਨ ਲਈ ਤੇ ਦੇਰ ਨਹੀਂ ਹੈ, ਕਿਉਂਕਿ ਬਿਲਕੁਲ ਨੇੜੇ ਦੱਸਿਆ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਗੁਰਮੁਖ ਗੁਰੂ ਦੇ ਦੁਆਰਾ ਕਿਵੇਂ ਖੋਜ ਕੀਤੀ ਜਾਂਦੀ ਹੈ, ਕਿਹੜਾ ਰਸਤਾ ਜੀਵਨ ਦੇ ਵਿੱਚੋਂ ਪਰਮਾਤਮਾ ਨੂੰ ਪਾਉਣ ਦਾ, ਦੋ ਚੀਜ਼ਾਂ ਹਜ਼ੂਰ ਨੇ ਬਾਣੀ ਵਿਚ ਕਹੀਆਂ ਨੇ, ਇਕ ਗੁਰੂ ਕਾ ਸ਼ਬਦ, ਇਕ ਗੁਰੂ ਕਾ ਵਚਨ। ਜਿਨ੍ਹੇ ਵਾਹਿਗੁਰੂ ਦੀ ਖੋਜ ਆਪਣੇ ਸਰੀਰ ਵਿਚੋਂ ਕਰਨੀ ਹੈ, ਦੋ ਚੀਜ਼ਾਂ ਦੁਆਰਾ ਖੋਜਿਆ ਜਾ ਸਕਦਾ, ਇਕ ਗੁਰੂ ਕੇ ਵਚਨ ਦੁਆਰਾ, ਇਕ ਗੁਰੂ ਕੇ ਸ਼ਬਦ ਦੁਆਰਾ। ਗੁਰੂ ਕਾ ਵਚਨ ਕੀ ਹੈ? ਜਦਕਿ ਇਨ੍ਹਾਂ ਦੋਵਾਂ ਚੀਜ਼ਾਂ ਦੇ ਵਿਚ ਕੋਈ ਵੱਡਾ ਅੰਤਰ ਨਹੀਂ ਹੈ। ਗੁਰੂ ਕਾ ਵਚਨ ਹੈ ਗੁਰੂ ਦੇ ਮਾਰਗ ਦੇ ਉੱਤੇ ਤੁਰਨ ਵਾਸਤੇ ਦੱਸਿਆ ਹੋਇਆ ਰਾਹ, ਜਿਹੜਾ ਸਤਿਗੁਰੂ ਸਾਨੂੰ ਦੱਸਦੇ ਨੇ ਕਿ ਤੂੰ ਆਪਣੇ ਜੀਵਨ ਦੇ ਵਿੱਚ ਰੋਜ਼ਮਰਾ ਦੇ ਕੰਮ ਕਿਵੇਂ ਕਰਨੇ, ਉਹਨੂੰ ਕਹਿੰਦੇ ਨੇ ਗੁਰੂ ਕਾ ਵਚਨ। ਗੁਰ ਕਾ ਵਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਲੇ। ਇਸ ਲਈ ਗੁਰੂ ਕੇ ਸ਼ਬਦ ਦੀ ਕਮਾਈ ਤਾਂ ਕੀਤੀ ਜਾ ਸਕਦੀ ਜੇ ਗੁਰੂ ਕੇ ਵਚਨ ਨੂੰ ਪਾਲਿਆ ਜਾਏ। ਗੁਰੂ ਕਾ ਵਚਨ ਸਤਿਗੁਰੂ ਜਿਹਦੇ ਵਿਚ ਦੱਸਦੇ ਨੇ ਤੂੰ ਜੀਵਨ ਦੇ ਵਿਚ ਆਪਣੇ ਜੀਵਨ ਦੌਰਾਨ ਜੀਵਨ ਕਿਵੇਂ ਬਤੀਤ ਕਰਨਾ, ਉਹਨੂੰ ਗੁਰੂ ਕਾ ਵਚਨ ਕਿਹਾ ਗਿਆ। ਜਿੰਨਾ ਚਿਰ ਜ਼ਿੰਦਗੀ ਜਿਉਣ ਦਾ ਢੰਗ ਠੀਕ ਨਾ ਹੋਵੇ ਉਨਾ ਚਿਰ ਨਾਮ ਵੀ ਕੰਮ ਨਹੀਂ ਕਰੇਗਾ। ਨਾਮ ਜਪਣ ਦੇ ਕੁਝ ਪਰਹੇਜ਼ ਨੇ, ਗੁਰੂ ਕਾ ਸ਼ਬਦ ਕਮਾਉਣ ਦੇ ਕੁਝ ਪਰਹੇਜ਼ ਨੇ, ਜਿਨ੍ਹਾਂ ਦੁਆਰਾ ਗੁਰੂ ਕਾ ਸ਼ਬਦ ਕੰਮ ਕਰਦਾ। ਇਸ ਲਈ ਗੁਰੂ ਨਾਨਕ ਸਾਹਿਬ ਨੇ ਜਦੋਂ ਵਿਕਾਰਾਂ ਵਿਚ ਫਸੇ ਹੋਏ ਭਾਈ ਭੂਮੀਆ ਚੋਰ ਜਿਸ ਨੂੰ ਕਹਿੰਦੇ ਨੇ ਉਹਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਬੇਨਤੀ ਕੀਤੀ ਸਤਿਗੁਰੂ ਮੇਰੇ ਜੀਵਨ ਦਾ ਉਧਾਰ ਕਿਵੇਂ ਹੋਵੇ, ਮੈਨੂੰ ਨਾਮ ਨਾਲ ਜੋੜ ਦਿਓ, ਮੇਰੇ ਤੇ ਕਿਰਪਾ ਕਰੋ, ਮੇਰੀ ਸੁਰਤ ਨਾਮ ਨਾਲ ਜੋੜ ਦਿਓ। ਸਤਿਗੁਰਾਂ ਨੇ ਉਹਨੂੰ ਦੇਖਿਆ ਵੀ ਇਹ ਨਾਮ ਨਾਲ ਕਿਵੇਂ ਜੁੜੇਗਾ, ਕਿਉਂਕਿ ਨਾਮ ਵਾਲੀ ਅੰਦਰ ਥਾਂ ਹੀ ਕੋਈ ਨਹੀਂ ਹੈ, ਅੰਦਰ ਉਹ ਥਾਂ ਨਹੀਂ ਜਿੱਥੇ ਨਾਮ ਵੱਸ ਸਕੇ। ਇਸ ਕਰਕੇ ਪਹਿਲਾਂ ਵਚਨ ਦਿੱਤੇ, ਤਿੰਨ ਵਚਨ ਦਿੱਤੇ, ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ, ਲੂਣ ਖਾ ਕੇ ਹਰਾਮ ਨਹੀਂ ਕਰਨਾ, ਇਹ ਤਿੰਨ ਵਚਨ ਦਿੱਤੇ ਸਨ। ਇਹਨਾਂ ਨੂੰ ਤੂੰ ਪਾਲਣਾ, ਜਦੋਂ ਤੂੰ ਇਹਨਾਂ ਨੂੰ ਪਾਲੇਗਾ ਤਾਂ ਤੇਰੇ ਅੰਦਰ ਸ਼ਬਦ ਕਮਾਉਣ ਦੀ ਤਾਕਤ ਪੈਦਾ ਹੋ ਜਾਏਗੀ, ਫਿਰ ਤੇਰੇ ਮਨ ਦੇ ਵਿਚ ਗੁਰੂ ਕਾ ਸ਼ਬਦ ਟਿਕੇਗਾ। ਜੇ ਤੂੰ ਵਚਨ ਨਾ ਪਾਲਿਆ ਤੇ ਸ਼ਬਦ ਵੀ ਕਮਾਈ ਗਿਆ ਫਿਰ ਉਹ ਕੰਮ ਨਹੀਂ ਕਰੇਗਾ। ਆਮ ਤੌਰ ਤੇ ਅਸੀਂ ਇਸੇ ਤਰ੍ਹਾਂ ਉਹਦੀ ਖੋਜ ਕਰ ਰਹੇ ਹਾਂ ਪਰਮਾਤਮਾ ਦੀ। ਇਹ ਦੋ ਚੀਜ਼ਾਂ ਜਿੰਨਾ ਚਿਰ ਨਹੀਂ ਇਕੱਠੀਆਂ ਹੁੰਦੀਆਂ, ਇੱਕ ਗੁਰੂ ਕੇ ਵਚਨ, ਗੁਰੂ ਕੇ ਵਚਨ ਨੇ ਗੁਰੂ ਦੀ ਮਰਿਆਦਾ, ਜਿਹੜੀਆਂ ਚਾਰ ਬਜਰ ਕੁਰਹਿਤਾ ਦਿੱਤੀਆਂ ਗੁਰੂ ਸਾਹਿਬ ਨੇ, ਉਹ ਗੁਰੂ ਕੇ ਵਚਨ ਨੇ। ਗੁਰੂ ਕਾ ਸ਼ਬਦ ਜਿਹੜਾ ਨਾਮ ਦੇ ਰੂਪ ਦੇ ਵਿਚ ਦਿੱਤਾ ਜਾਂਦਾ ਉਹ ਇਹਨਾਂ ਦੇ ਧਾਰਨ ਕਰਨ ਤੋਂ ਬਾਅਦ ਕੰਮ ਕਰਦਾ। ਇਸ ਕਰਕੇ ਹਜ਼ੂਰ ਨੇ ਕਿਹਾ ਕਿ ਪਹਿਲਾਂ ਤੂੰ ਗੁਰੂ ਕਾ ਵਚਨ ਕਮਾ, ਤੇਰਾ ਜੀਵਨ ਤਿਆਰ ਹੋਵੇ ਸ਼ਬਦ ਨੂੰ ਕਮਾਉਣ ਵਾਸਤੇ, ਫਿਰ ਉਹ ਸ਼ਬਦ ਤੈਨੂੰ ਸਹਾਇਤਾ ਕਰੇਗਾ ਗੁਰੂ ਕੇ ਵਚਨ ਕਮਾਉਣ ਦੇ ਅੰਦਰ। ਇਸ ਲਈ ਤਿੰਨ ਵਚਨ ਦਿੱਤੇ, ਤਿੰਨ ਕਿਰਪਾਵਾਂ ਕੀਤੀਆਂ ਉਹਨੇ, ਤਿੰਨੇ ਪਾਲ ਦਿੱਤੇ। اور یہ بھی بڑے قیمت دے نال بابا فرید جی نے سنسار دے منوک دے من دی ایک دشا اپنے سلوک وچ کہی ہے. عام طور تے سارا سنسار ہی کہندا میں پرماتما دی کھوج کر رہا پر اصل وچ سچ نہیں ہے. بڑے لوگ کہندے نے کہ اتنے سالاں تو میں پرماتما دی کھوج کر رہا من نو ٹکاؤن دا یتن کر رہا اپنے ونوں میں سب کچھ ٹھیک کر رہا پر او دے اندر کتے نہ کتے کمزوری ہوں دی. سچ تاں اے ہے جدن پوری طرح رب نو کھوجن واسطے آدمی تر پے پوری کھوج پیدا ہون دی دیر پرماتما اسے ویلے اونوں سامنے آنا پے گا. پوری طرح من اونوں منگدے نہیں ادھے ادھے من دے نال ادھورے من دے نال وچوں وچوں تھوڑی تھوڑی پیاس جویں ورلے ورلے بدل انہاں وچوں بارش نہیں پی سکتی کدی انہاں دی تھوڑی جی چھاں پیدا ہوندی ہے کہن نوں کو بدل ہے کہن نوں کہہ سکنے آکاش وچ بدل نے پر انہاں نوں ویکھ کے سیاڑا آدمی کہہ دیندا ہے بدل ضرور نے آکاش دے وچ پر پرتے ہوئے نے بالکل بدلے نے انہاں وچوں بارش آن دی کوئی سمبھاونا نہیں. جے جے وچوں بارش آئے گی بھی تے بالکل چار کڑیاں پہن گیا پھر بند ہو جان گیا موڑے تار بارش دے وچوں نہیں پے گی. وہ دا کارن کیونکہ وہ بدل سنگڑے نہیں ہیں. اس طرح پریمی بھی دو طرح دے نے ایک ورلے پریم والے ایک سنگڑے پریم والے. یہ تھوڑا تھوڑا پریم شروع ہوندا ہے پہلا کدی پریم کدی اے پریم کدی شردا کدی بے یقینی. اس دبدا دے وچ کدی من نہیں ٹکدا اور کدی پراپتی نہیں ہوندی. اس لیے بابا فرید جی دے کول کوئی سجن آیا پوچھن واسطے پرماتما دی خدا دی پراپتی نماز میں پڑھنا پنج وقت مسلح میرے کول ہے ویس میں دھارن کیتا ہویا مسیت وچ جانا قرآن بھی شرمن کرنا پر میرے کوئی پراپتی نہیں ہو رہی میرا من نہیں ٹک رہا. تے بابا فرید جی نے ایک بڑا سندر سلوک اچارن کیتا کہن لگے ٹونڈے دیے سہاگ کو تو تن کائی کور کور دا ارتھ کمی. سہاگ دا ارتھ ہے پرماتما. اے پرماتما نو لبن والے منوکھ اے رب دی کھوج کرن والے منوکھ تیرے اندر کوئی کمی ہے اس پتی نو لبن دے وچ تو پوری طرح تتپر نہیں ہویا. ٹونڈیندیے ٹونڈیندیے دا ارتھ استری نال سبندھت شبد جوڑیا گیا ہے جیو استری ٹونڈیندیے سہاگ کو سہاگ دے ارتھ نے پرماتما پتی تو تن کائی کور تیرے شریر دے وچ کوئی کمی ہے تو پوری طرح نو لب نہیں رہا. یہ تن تن شبد ورتیا من نہیں. یہ مطلب تن کر کے بھی بندے نو کچھ نہ کچھ پرہیز پالنا پائے گا. من کی گل اگلی ہے تن دے وچ بھی کوئی کمی ہے. شریر کی مریادا بھی دسی بھائی گرداس جی نے ہو تس کول کمایا تھوڑا سو تھوڑا ہی کھاو. یہ ساریا شریر دیا مریادا نے کنہ نو دات ملتی ہے سیو کیتی سنتوکھی جنہیں سچو سچ تے آیا انہیں مندا پیر نہ رکھے ان کر سکرت دھرم کمایا. یہ سارے پرہیز نے نا واحگرو نو ملن دے او دے راہ تے ترن دے. جنہ چر پرہیز نہیں پالے جاندے انہ چر او اندر داغ کیویں ٹکے گی. سیو کیتی سنتوکھیں جنہ نے اس راہ تے ترنا ہے او سیوا ضرور کردے نے پر سیوا دے بدلے وچ منگ کچھ نہیں رہ. سیوا کیتی پر سنتوکھی نے سنتوکھی دا مطلب سیوا کر رہے تے منگ کچھ نہیں رہے. یہ پریم بھری سیوا جہد واپسی وچ کچھ منگیا جائے وہ سیوا پریم نال بھری ہوئی نہیں رہ جاندی او دے وچ سوارتھ شروع ہو جاندا ہے. تے سوارتھ دا تے پریم دا کوئی سبندھ نہیں. جہڑا پریم شبد ہے نا پیار ہے او دے سبندھ وچ چنگی طرح جان لینا کہ پریم کدوں پیدا ہوندا ہے. پریم شبد اس دنیا دے وچ ورتیا گیا ہے پر او دے ارتھ نہیں سنسار نے سمجھے. پریم دا ارتھ ہے جدے وچ بندہ صرف خالی پریم کرے او دی کوئی او دے وچ واشنا نہ ہوئے کوئی پراپتی کرن دی اچھا نہ ہوئے انہوں پریم کہندے ہیں. ਜਿਹਦੇ ਵਿਚ ਆਦਮੀ ਦੇ ਮਨ ਦੇ ਵਿਚ ਜਿਹਦੇ ਨਾਲ ਉਹ ਪ੍ਰੇਮ ਕਰ ਰਿਹਾ ਉਹਦੇ ਕੋਲੋਂ ਇੱਕ ਸੂਈ ਲੈਣ ਦੀ ਵੀ ਅੰਦਰ ਵਾਸ਼ਨਾ ਹੈ, ਉਹ ਪ੍ਰੇਮ ਸ਼ੁੱਧ ਨਹੀਂ ਰਹੇਗਾ, ਉਹਦੇ ਵਿਚ ਮੈਲ ਪੈ ਜਾਏਗਾ। ਇਹ ਹੁਣ ਤੁਸੀਂ ਖਿਆਲ ਕਰ ਲੈਣਾ ਵੀ ਸੰਸਾਰ ਦੇ ਵਿਚ ਕਿੰਨੇ ਪ੍ਰੇਮ ਨੇ ਮਨੁੱਖ ਦੇ, ਔਰ ਉਹਨਾਂ ਦੇ ਵਿਚ ਕਿੰਨੀ ਕਿੰਨੀ ਸਾਡੀ ਵਾਸ਼ਨਾ ਤੇ ਕਿੰਨਾ ਕਿੰਨਾ ਸਾਡਾ ਇੱਕ ਦੂਜੇ ਦੇ ਨਾਲ ਲਗਾਵ, ਇੱਕ ਦੂਜੇ ਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋਏ ਹਾਂ ਪ੍ਰਾਪਤੀ ਵਾਸਤੇ, ਸਵਾਰਥ ਹੈ ਸਾਡਾ ਕੋਈ, ਫਿਰ ਉਹ ਪ੍ਰੇਮ ਨਹੀਂ ਰਿਹਾ। ਪ੍ਰੇਮ ਦਾ ਤੇ ਅਰਥ ਹੀ ਹੈ ਜਿਹਦੇ ਵਿਚ ਮੰਗ ਕੋਈ ਨਹੀਂ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪ੍ਰੇਮ ਕਰਦੀ ਹੈ, ਉਹਦੇ ਤਬਾਦਲੇ ਵਿਚ ਉਹਦੇ ਤੋਂ ਕੁਝ ਨਹੀਂ ਚਾਹੁੰਦੀ, ਉਹ ਸ਼ੁੱਧ ਪ੍ਰੇਮ ਹੈ, ਧੁਪਿਆ ਹੋਇਆ ਪ੍ਰੇਮ, ਉਹਨੂੰ ਪ੍ਰੇਮ ਕਿਹਾ ਗਿਆ। ਇਸ ਲਈ ਗੁਰਬਾਣੀ ਦੇ ਵਿਚ ਜਿਹਦੇ ਵਿਚ ਇੱਕ ਸੋਈ ਦੀ ਵੀ ਸੰਭਾਵਨਾ ਹੋਵੇ ਮੰਗਣ ਦੀ, ਉਹ ਪ੍ਰੇਮ ਨਹੀਂ ਰਹਿ ਜਾਂਦਾ। ਪ੍ਰੇਮ ਦਾ ਅਰਥ ਹੈ ਜੋ ਵਾਪਸੀ ਕੁਝ ਨਹੀਂ ਚਾਹੁੰਦਾ, ਜੋ ਸਿਰਫ ਦੇਣ ਵਾਸਤੇ ਤਤਪਰ ਹੈ, ਜੋ ਸਿਰਫ ਵੰਡਣ ਵਾਸਤੇ ਤਤਪਰ ਰਹਿੰਦਾ। ਔਰ ਪ੍ਰੇਮ ਦਾ ਅਰਥ ਕੋਈ ਸੰਸਾਰਿਕ ਰਿਸ਼ਤਾ ਨਹੀਂ ਹੈ। ਜਦੋਂ ਅਸਲੀ ਪ੍ਰੇਮ ਪੈਦਾ ਹੁੰਦਾ ਨਾ, ਉਦੋਂ ਸਾਰੇ ਸੰਸਾਰ ਨਾਲ ਇੱਕੋ ਜਿਹਾ ਪ੍ਰੇਮ ਪੈਦਾ ਹੁੰਦਾ। ਇਸ ਲਈ ਕਲਗੀਧਰ ਪਾਤਸ਼ਾਹ ਜੀ ਨੇ ਪੂਰਨ ਪ੍ਰੇਮ ਦੀ ਗੱਲ ਕੀਤੀ, ਪੂਰਨ ਪ੍ਰੇਮ ਪ੍ਰਤੀਤ ਸਜਾ, ਇਹ ਜਿਹੜਾ ਸਵਈਆ ਹੈ ਇਹਦੇ ਵਿਚ ਸਿੱਖ ਦੀ ਪਰਿਭਾਸ਼ਾ ਕੀਤੀ ਕਲਗੀਧਰ ਪਾਤਸ਼ਾਹ ਨੇ ਕਿ ਪੂਰਨ ਜੋਤ ਜਪੈ ਜਿਸ ਬਾਸਰ ਏਕ ਬਿਨਾ ਮਨ ਨਾਇਕ ਨਾਮੈ। ਉਸ ਪੂਰਨ ਜੋਤ ਵਾਹਿਗੁਰੂ ਨੂੰ ਜਪਣ ਵਾਲਾ ਮਨੁੱਖ, ਔਰ ਉਹਦੀ ਅੱਗੇ ਪਰਿਭਾਸ਼ਾ ਕਹੀ ਪੂਰਨ ਪ੍ਰੇਮ ਪ੍ਰਤੀਤ ਸਜਾ, ਉਹਦੇ ਜੀਵਨ ਦੀ ਸਜਾਵਟ ਪੂਰੇ ਪ੍ਰੇਮ ਨਾਲ ਭਰੀ ਹੋਈ, ਅੱਧੇ ਨਾਲ ਨਹੀਂ। ਉਹ ਚੁਣ ਚੁਣ ਕੇ ਵਿੱਚੋਂ ਵਿੱਚੋਂ ਪ੍ਰੇਮ ਨਹੀਂ ਕਰਦਾ ਕਿਸੇ ਦਾ, ਉਹ ਸਾਰੇ ਬ੍ਰਹਿਮੰਡ ਨਾਲ ਇੱਕੋ ਜਿਹਾ ਪ੍ਰੇਮ ਕਰੀ ਜਾਂਦਾ, ਸਾਰਿਆਂ ਨਾਲ ਇੱਕੋ ਜਿਹਾ। ਉਹਦਾ ਆਪਣਾ ਨਾ ਕੋਈ ਨਿੱਜੀ ਪਰਿਵਾਰ ਹੈ, ਨਾ ਕੋਈ ਰਿਸ਼ਤੇਦਾਰ ਹੈ। ਇਸ ਲਈ ਕਲਗੀਧਰ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਪ੍ਰੇਮ ਦੀ ਗੱਲ ਕਰਦੇ ਨੇ, ਉਦੋਂ ਸਾਰੇ ਜਗਤ ਦੀ ਗੱਲ ਕਰਦੇ ਨੇ। ਇਸ ਲਈ ਪ੍ਰੇਮ ਯਾਨੀ ਕਿ ਵਾਪਸੀ ਕੁਝ ਨਹੀਂ, ਸੇਵ ਕੀਤੀ ਸੰਤੋਖ ਹੈ। ਕਦੀ ਇਸ ਤਰ੍ਹਾਂ ਦੀ ਸੇਵਾ ਵੀ ਗੁਰੂ ਦੀ ਕਰਨੀ, ਕਦੀ ਇਸ ਤਰ੍ਹਾਂ ਦਾ ਨਾਮ ਵੀ ਜਪਣਾ ਜਿਹਦੇ ਤਬਾਦਲੇ ਵਿਚ ਕੁਝ ਮੰਗਿਆ ਨਹੀਂ ਗਿਆ ਸਗੋਂ ਧੰਨਵਾਦ ਕੀਤਾ ਗਿਆ। ਬਿਮਾਰੀ ਤੋਂ ਬਚਣ ਵਾਸਤੇ ਤੇ ਹਜ਼ਾਰਾਂ ਵਾਰੀ ਅਰਦਾਸ ਕੀਤੀ, ਪਰ ਕਦੀ ਤੰਦਰੁਸਤੀ ਵਾਸਤੇ ਵੀ ਅਰਦਾਸ ਕਰਨੀ ਵੀ ਅੱਜ ਮੈਂ ਤੰਦਰੁਸਤ ਹਾਂ ਤੇਰੇ ਕਰਕੇ। ਗਰੀਬੀ ਵਾਸਤੇ ਤੇ ਹਰ ਰੋਜ਼ ਅਰਦਾਸ ਕੀਤੀ, ਪਰ ਕਦੀ ਅਮੀਰੀ ਦੀ ਵੀ ਕਰ ਦੇਣੀ ਵੀ ਮੈਂ ਤੇਰੇ ਕਰਕੇ ਅਮੀਰ ਹਾਂ, ਠੀਕ ਹਾਂ। ਅਰਦਾਸ ਦੇ ਅਸਲੀ ਰੂਪ ਇਹ ਨੇ, ਪ੍ਰੇਮ ਇਹਦੇ ਵਿਚੋਂ ਪੈਦਾ ਹੋਏਗਾ, ਭਾਵਨਾ ਇਹਦੇ ਵਿਚੋਂ ਪੈਦਾ ਹੋਏਗੀ। ਜਿਸ ਅਰਦਾਸ ਦੇ ਵਿਚ ਜੋ ਸਾਡੇ ਕੋਲ ਨਹੀਂ ਹੈ ਸਿਰਫ ਉਹ ਹੀ ਦੁਹਰਾਇਆ ਜਾਂਦਾ ਹੈ, ਉਹ ਅਰਦਾਸ ਵਪਾਰ ਹੁੰਦੀ ਹੈ। ਇਹ ਠੀਕ ਹੈ ਕਿ ਮਨੁੱਖ ਨੂੰ ਲੋੜ ਪਏ ਤਾਂ ਉਹਨੇ ਸੰਸਾਰ ਦੀਆਂ ਚੀਜ਼ਾਂ ਗੁਰੂ ਕੋਲੋਂ ਮੰਗਣੀਆਂ ਨੇ, ਪਰ ਜਿਹੜੀਆਂ ਚੀਜ਼ਾਂ ਮਿਲੀਆਂ ਹੋਈਆਂ ਨੇ ਉਹਨਾਂ ਬਾਰੇ ਕਦੇ ਜ਼ਿਕਰ ਹੀ ਨਹੀਂ ਕਰਦਾ ਮਨੁੱਖ, ਉਹਨਾਂ ਬਾਰੇ ਕਹਿੰਦੇ ਨੇ। ਜੇ ਕਿਤੇ ਉਹਨਾਂ ਬਾਰੇ ਪੰਜ ਸੱਤ ਦਸ ਦਿਨ ਜ਼ਿਕਰ ਕਰਨਾ ਸ਼ੁਰੂ ਕਰਦਾ ਤੇ ਆ ਪੰਜ ਸੱਤ ਮਿੰਟ ਦੀ ਅਰਦਾਸ ਕਿਸੇ ਹੋਰ ਦੁਨੀਆਂ ਵਿਚ ਲੈ ਕੇ ਚਲੀ ਜਾਏਗੀ ਜੋ ਕੋਲ ਹੈ। ਪਰ ਮਨ ਦੀ ਇੱਕ ਭਾਸ਼ਾ ਇਸ ਤਰ੍ਹਾਂ ਦੀ ਹੈ, ਮਨ ਉਸ ਚੀਜ਼ ਨੂੰ ਵੇਖਦਾ ਜਿਹੜੀ ਨਹੀਂ ਹੈ। ਇਸ ਲਈ ਜੀਭਾਂ ਦੇ ਨਾਲ ਇਹਨੂੰ ਤੁਲਨਾ ਦਿੱਤੀ ਗਈ, ਮਨ ਯਾਨੀ ਕਿ ਜੀਭ ਨਾਲ ਬਚੀ ਹੋਈ ਚੀਜ਼। ਜੀਭ ਦੇ ਅਰਥ ਕੀ ਨੇ? ਮੂੰਹ ਦੇ ਵਿਚ ਇਹ ਮਨ ਦੇ ਅਰਥ ਕੀਤੇ ਵਿਦਵਾਨਾਂ ਨੇ। ਸਾਡੀ ਅਰਦਾਸ ਕਿਵੇਂ ਦੀ? ਇਹ ਜੀਭ ਵਰਗੀ ਅਰਦਾਸ ਹੈ, ਕਿਉਂਕਿ ਜ਼ੁਬਾਨ ਨਾਲ ਹੀ ਕਰਨੇ। ਸਾਡੇ ਮੂੰਹ ਦੇ ਵਿਚ 32 ਦੰਦ ਨੇ ਤੇ ਜ਼ੁਬਾਨ ਵਾਰ ਵਾਰ ਉੱਥੇ ਜਾਏਗੀ ਜਿਹੜਾ ਦੰਦ ਟੁੱਟਾ ਹੋਇਆ। ਜੇ ਇੱਕ ਵਿਚੋਂ ਖਤਮ ਹੋ ਗਿਆ ਨਾ ਦੰਦ, ਕੱਢ ਦਿੱਤਾ ਗਿਆ, ਜ਼ੁਬਾਨ ਵਾਰ ਵਾਰ ਉੱਥੇ ਜਾਏਗੀ, ਬਾਕੀ ਜਿਹੜੇ 31 ਬਚੇ ਨੇ ਉਹਨਾਂ ਦੇ ਨਾਲ ਕਦੀ ਸੰਪਰਕ ਨਹੀਂ ਕਰੇਗੀ, ਉਹ ਖਾਲੀ ਥਾਂ ਤੇ ਜਾਏਗੀ। ਮਨ ਦੇ ਅਰਥ ਜੇਬਾ, ਜ਼ੁਬਾਨ ਯਾਨੀ ਕਿ ਖਾਲੀ ਥਾਂ ਤੇ ਜਾਣ ਵਾਲਾ, ਮਨ ਦੇ ਅਰਥ ਹੀ ਇਹ ਨੇ। ਜਿਹੜਾ ਭੁੱਖਾ ਮਨ ਹੈ, ਜਿਹੜਾ ਗੁਰੂ ਤੋਂ ਟੁੱਟਾ ਹੋਇਆ, ਜਿਹਦੇ ਵਿਚ ਪ੍ਰਭੂ ਦੀ ਰਹਿਮਤ ਨਹੀਂ, ਬਰਕਤ ਨਹੀਂ, ਜਿਹੜਾ ਸੰਤੋਖ ਤੋਂ ਬਿਨਾਂ ਹੈ, ਉਹ ਮਨ ਸਿਰਫ ਉਸ ਥਾਂ ਤੇ ਜਾਂਦਾ ਜਿਹੜੀ ਚੀਜ਼ ਬੰਦੇ ਕੋਲ ਨਹੀਂ, ਜਿਹੜੀ ਵਸਤੂ ਉਹਦੇ ਕੋਲ ਹੈ ਉਹਦੇ ਤੇ ਉਹ ਕਦੀ ਨਹੀਂ ਜਾਂਦਾ, ਉਸ ਦੇ ਬਾਰੇ ਕਦੀ ਸੋਚਦੇ ਨਹੀਂ। ਔਰ ਇਸ ਕਰਕੇ ਸਾਰੀ ਜ਼ਿੰਦਗੀ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ। ਜੇ ਸੁੱਖ ਦੇ ਰਸਤੇ ਤੇ ਤੁਰਨਾ ਤੇ ਜੋ ਕੁਝ ਹੈ ਉਹਦੇ ਬਾਰੇ ਸੋਚਣਾ, ਜੋ ਨਹੀਂ ਉਹਦੇ ਬਾਰੇ ਸੋਚਣਾ ਛੱਡ ਦੇਣਾ। ਜੀਵਨ ਦੇ ਵਿਚ ਅੱਜ ਹੀ ਆਨੰਦ ਸ਼ੁਰੂ ਹੋ ਸਕਦਾ ਹੈ ਇਸ ਰਸਤੇ ਤੇ ਤੁਰਨ ਦੇ ਨਾਲ। ਪਰ ਹਰ ਇੱਕ ਅਰਦਾਸ ਦੇ ਅੰਦਰ ਇਹ ਸਭ ਕੁਝ ਚੱਲਦਾ ਜੋ ਕੁਝ ਨਹੀਂ ਹੈ, ਔਰ ਸਦਾ ਹੀ ਇਸ ਦੁਨੀਆਂ ਵਿਚ ਨਹੀਂ ਕਮੀ ਰਹਿੰਦੀ ਹੈ ਮਨੁੱਖ ਦੇ ਜੀਵਨ ਵਿਚ, ਕਿਉਂਕਿ ਖਾਲੀਪਣ ਬਣਿਆ ਰਹਿੰਦਾ। ਇਸ ਕਰਕੇ ਸੇਵਾ ਦੇ ਅਰਥ, ਅਰਦਾਸ ਦੇ ਅਰਥ, ਬੰਦਗੀ ਦੇ ਅਰਥ, ਪ੍ਰੇਮ ਦੇ ਅਰਥ ਇਹ ਹਨ। ਇਥੋਂ ਪ੍ਰੇਮ ਦੇ ਉਪਜਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ ਕਿ ਜੋ ਕੁਝ ਸਾਡੇ ਕੋਲ ਹੈ ਉਹਦੇ ਬਾਰੇ ਵੀ ਕਦੀ ਕਦੀ ਗੱਲ ਕਰਨੀ ਗੁਰੂ ਦੇ ਨਾਲ। ਇਸ ਲਈ ਭਗਤਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਦਾ ਵਰਣਨ ਕਰ ਦਿੱਤਾ ਬਾਣੀ ਦੇ ਵਿਚ। ਭਗਤ ਧੰਨਾ ਜੀ ਨੇ ਜਿਹੜੇ ਪਿਆਰ ਵਿਚ, ਉਨ੍ਹਾਂ ਨੇ ਕੋਈ ਹੋਰ ਯੁਕਤੀਆਂ ਨਹੀਂ ਵਰਤੀਆਂ ਨਾਮ ਜਪਣ ਵਿਚ, ਉਨ੍ਹਾਂ ਨੇ ਸਿਰਫ ਇਹ ਵਰਤਿਆ ਕਿ ਉਨ੍ਹਾਂ ਨੇ ਜੋੜਾ ਲਿਆ, ਜੁੱਤੀ ਲਈ ਤੇ ਜੁੱਤੀ ਦੀ ਅਰਦਾਸ ਕਰ ਦਿੱਤੀ ਜਿਹੜੀ ਪ੍ਰਾਪਤ ਕੀਤੀ ਲਈ, ਕਿ ਤੂੰ ਮੈਨੂੰ ਜੁੱਤੀ ਦਿੱਤੀ ਹੈ ਪਹਿਨਣ ਵਾਸਤੇ, ਪਨੀਆ ਛਾਦਨ ਨੀਕਾ ਕੱਪੜਾ ਲਿਆ, ਕੱਪੜੇ ਦੀ ਅਰਦਾਸ ਕਰ ਦਿੱਤੀ। ਛੋਟੇ ਤੋਂ ਛੋਟਾ ਧੰਨਵਾਦ, ਛੋਟੀ ਤੋਂ ਛੋਟੀ ਚੀਜ਼ ਜਿਹੜੀ ਕੋਲ ਹੈ ਉਹਦੇ ਬਾਰੇ ਅਰਦਾਸ ਕੀਤੀ, ਔਰ ਇਸ ਸੰਤੋਖ ਭਰੀ ਅਰਦਾਸ ਦੇ ਵਿੱਚੋਂ ਹੀ ਉਨ੍ਹਾਂ ਨੂੰ ਪ੍ਰਾਪਤੀ ਹੋ ਗਈ, ਜਿਹੜੀ ਇਹਦੇ ਲੰਮੇ ਜਪ ਤਪ ਨਾਲ ਯੋਗੀਆਂ ਨੂੰ ਨਹੀਂ ਹੁੰਦੀ, ਜਿਹੜੀ ਇਹਦੀ ਸਾਧਨਾ ਦੇ ਨਾਲ ਕਦੀ ਕਿਸੇ ਨੂੰ ਨਹੀਂ ਹੁੰਦੀ। ਉਹ ਸਿਰਫ ਜਦੋਂ ਉਹ ਜੋ ਕੁਝ ਕੋਲ ਸੀ ਉਹਦੇ ਨਾਲ ਜੁੜੇ, ਉਹਦੀ ਅਰਦਾਸ ਕੀਤੀ, ਅੰਦਰ ਸ਼ਾਂਤ ਹੋਇਆ, ਤੇ ਉਸ ਸ਼ਾਂਤੀ ਦੇ ਵਿੱਚ ਹੀ ਉਹ ਘਟਨਾ ਘਟੀ ਜਿਹਨੂੰ ਪ੍ਰੇਮ ਕਹਿੰਦੇ, ਜਿਹਨੂੰ ਭਾਵਨਾ ਕਹਿੰਦੇ, ਜਿਹੜੀ ਇਹਦੇ ਲੰਮੇ ਜਪ ਤਪ ਨਾਲ ਵੀ ਨਹੀਂ ਆਉਂਦੀ, ਕਿਉਂਕਿ ਉਸ ਜਪ ਤਪ ਦਾ ਵੀ ਕੋਈ ਕਾਰਨ ਹੋਏਗਾ, ਉਹਦੇ ਪਿੱਛੇ ਵੀ ਅਸੀਂ ਕੋਈ ਨਾ ਕੋਈ ਚੀਜ਼ ਮੰਗ ਰਹੇ ਹਾਂ। ਚਲੋ ਸੰਸਾਰ ਦੀ ਨਹੀਂ ਮੰਗ ਰਹੇ, ਤੇ ਘੱਟੋ ਘੱਟ ਇਹ ਤਾਂ ਮੰਗ ਰਹੇ ਹਾਂ ਵੀ ਮੇਰਾ ਮਨ ਟਿਕ ਜਾਏ, ਇਹ ਤਾਂ ਮੰਗ ਹੀ ਰਹੇ ਹਾਂ, ਹੈ ਤਾਂ ਇਹਦੀ ਇੱਕ ਮੰਗ। ਇਹ ਉਸੇ ਤਰ੍ਹਾਂ ਹੈ ਵੀ ਜਿਵੇਂ 20 ਕਿਲੋ ਮਿੱਟੀ ਚੁੱਕੀ ਹੋਈ ਹੈ ਤੇ 20 ਕਿਲੋ ਸੋਨਾ ਚੁੱਕ ਲਿਆ, ਉਹ ਸੋਨਾ ਜ਼ਰੂਰ ਹੈ ਪਰ ਭਾਰ ਤਾਂ ਉਤਨਾ ਹੀ ਉਸਦਾ ਵੀ, ਮੰਗ ਜਿਹੜੀ ਹੈ ਉਹ ਮੰਗ ਹੀ ਹੈ, ਉਹ ਟਿਕਣ ਨਹੀਂ ਦਏਗੀ। ਭਾਈ ਵੀਰ ਸਿੰਘ ਹੋਰਾਂ ਤੋਂ ਕਿਸੇ ਨੇ ਪੁੱਛਿਆ ਸੀ ਕਿ ਮਨ ਨਹੀਂ ਟਿਕਦਾ, ਉਹਨਾਂ ਨੇ ਕਿਹਾ ਜਿਹੜੀ ਤੇਰੀ ਮੰਗ ਹੈ ਤੇਰੇ ਮਨ ਨੂੰ ਨੀ ਟਿਕਣ ਦੇ, ਜਿਹੜਾ ਤੂੰ ਕਹਿ ਰਿਹਾ ਮੇਰਾ ਮਨ ਨਹੀਂ ਟਿਕਦਾ ਇਹ ਮੰਗ ਹੈ। ਉਹਨੇ ਕਿਹਾ ਵੀ ਮਨ ਟਿਕਾਉਣ ਵਾਸਤੇ ਇਹਦੇ ਨਾਮ ਜਪਣਾ ਹੈ। ਕਹਿਣ ਲੱਗੇ ਸੋਨਾ ਹੈ ਉਹ ਮਿੱਟੀ ਹੈ, ਸੰਸਾਰ ਵਾਸਤੇ ਮਨ ਦੌੜਦਾ ਮਿੱਟੀ ਹੈ, ਤੇ ਇਧਰ ਵੀ ਤਾਂ ਅਗਰ ਤੇਰੀ ਮੰਗ ਬਣੀ ਹੋਈ ਹੈ ਨਾ, ਤੂੰ ਕੋਈ ਪ੍ਰਾਪਤ ਕਰਨਾ ਚਾਹੁੰਦਾ, ਤੂੰ ਕੋਈ ਬਣਨਾ ਚਾਹੁੰਦਾ ਕਿ ਮੇਰਾ ਮਨ ਟਿਕੇਗਾ ਫਿਰ ਮੇਰੇ ਵਿਚ ਸ਼ਕਤੀ ਆਏਗੀ, ਫਿਰ ਮੇਰੇ ਵਿਚ ਤਾਕਤ ਆਏਗੀ, ਫਿਰ ਮੈਨੂੰ ਰਸ ਮਿਲੇਗਾ, ਮੇਰਾ ਮਨ ਟਿਕੇਗਾ। ਜਦਕਿ ਭਾਸ਼ਾ ਹੀ ਬੜੀ ਗਲਤ ਸੀ, ਮਨ ਤਾਂ ਪਹਿਲਾਂ ਦੇ ਦਿੱਤਾ ਗਿਆ ਸੀ ਜਦੋਂ ਗੁਰੂ ਕੇ ਚਰਨਾਂ ਨਾਲ ਜੁੜੇ। ਇਹ ਲਫ਼ਜ਼ ਜੀ ਇਹ ਕਹਿ ਰਹੇ ਨੇ ਵੀ ਮਨ ਤੂੰ ਆਪਣੇ ਕੋਲ ਰੱਖਿਆ ਹੋਇਆ, ਉਹਨੂੰ ਤੂੰ ਟਿਕਾਉਣਾ ਚਾਹੁੰਦਾ। ਜਿਸ ਦਿਨ ਇਹ ਸ਼ਬਦ ਕਹਿ ਦਿੱਤੇ ਸਨ ਵੀ ਜੋ ਕੁਛ ਹੈ ਸੋ ਤੇਰਾ, ਤੇ ਮਨ ਉਹਦੇ ਪਿੱਛੇ ਰਹਿ ਗਿਆ, ਫਿਰ ਟਿਕੇ ਨਾ ਟਿਕੇ ਗੁਰੂ ਦਾ, ਸਿੱਖ ਨੇ ਤਾਂ ਉਹ ਕੰਮ ਕਰਨਾ ਜਿਹੜਾ ਗੁਰੂ ਨੇ ਕਿਹਾ ਹੋਇਆ, ਉਹਦਾ ਹੋਰ ਕੋਈ ਮਕਸਦ ਹੀ ਨਹੀਂ ਹੈ। ਇਸ ਲਈ ਇਹ ਜਿਹੜੀ ਟਿਕਾਉਣ ਦੀ ਅੰਦਰ ਬਿਰਤੀ ਹੈ, ਖਿੱਚ ਹੈ, ਇਹ ਵੀ ਇੱਕ ਇਹਦੇ ਪਰਦੇ ਦੇ ਪਿੱਛੇ ਹੋਮ ਹੈ, ਰੁਕ ਕੇ ਬੈਠੀ ਹੋਈ ਹੈ। ਉਹ ਕੋਈ ਬਣਨਾ ਚਾਹੁੰਦੀ, ਕੋਈ ਬ੍ਰਹਮ ਗਿਆਨੀ, ਕੋਈ ਸਿੱਧ, ਕੋਈ ਜੋਗੀ, ਕੋਈ ਭਗਤ, ਕੋਈ ਪ੍ਰਗਟਾਵਾ ਕਰਨਾ ਚਾਹੁੰਦੀ ਉਹ ਬਿਰਤੀ ਸੰਸਾਰ ਦੇ ਵਿੱਚ। ਇਸ ਕਰਕੇ ਉਹ ਵੀ ਬੰਦੇ ਨੂੰ ਟਿਕਣ ਨਹੀਂ ਦਿੰਦੀ। ਪੂਰਨ ਸੰਤੋਖ ਬਿਲਕੁਲ, ਇਹਦੇ ਤੋਂ ਅੱਗੇ ਯਾਤਰਾ ਸ਼ੁਰੂ ਹੁੰਦੀ ਹੈ ਸਤਿਗੁਰਾਂ ਦੀ ਬਾਣੀ ਅਨੁਸਾਰ। ਸੇਵ ਕੀਤੀ ਸੰਤੋਖ ਹੀ, ਜਿਨ੍ਹਾਂ ਨੇ ਸੇਵਾ ਕੀਤੀ ਤੇ ਸੰਤੋਖ ਵਿਚ ਕੀਤੀ, ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਉਹਨਾਂ ਦਾ ਸਲੋਕ ਮੈਂ ਪੂਰਨ ਕਰਕੇ ਅੱਗੇ ਤੁਰਨ ਦਾ ਯਤਨ ਕਰਾਂ, ਢੂੰਡੇਂਦੀਏ ਸੁਹਾਗ ਕੋ, ਰੱਬ ਨੂੰ ਢੂੰਡਣ ਵਾਲੇ ਜੀਵ, ਤੋ ਤਨ ਕਾਈ ਕੋਰ, ਤੇਰੇ ਵਿਚ ਕੋਈ ਕਮੀ ਹੈ, ਕਿਹੜੀ ਕਮੀ ਹੈ? ਕਹਿਣ ਲੱਗੇ ਜਿਨ੍ਹਾਂ ਨਾਉ ਸੁਹਾਗਣੀ, ਤਿੰਨਾ ਝਾਕ ਨਾ ਹੋਰ, ਜਿਨ੍ਹਾਂ ਦਾ ਨਾਮ ਸੁਹਾਗਣ ਹੈ ਨਾ, ਇੱਥੇ ਅਰਥ ਕਰੀਏ ਜਿਨ੍ਹਾਂ ਦਾ ਨਾਮ ਪ੍ਰੇਮੀ ਹੈ ਪਰਮਾਤਮਾ ਦੇ, ਉਹਨਾਂ ਦੇ ਅੰਦਰ ਕਦੀ ਹੋਰ ਝਾਕ ਪੈਦਾ ਨਹੀਂ ਹੁੰਦੀ, ਉਹ ਕਦੀ ਹੋਰ ਕਿਸੇ ਪਾਸਿਓਂ ਵਹਿੰਦੇ ਨੇ, ਪਰਮਾਤਮਾ ਤੋਂ ਬਿਨਾਂ ਉਹਨਾਂ ਦਾ ਕੋਈ ਹੋਰ ਰਸਤਾ ਢੂੰਡ ਤੇ ਖੋਜ ਹੈ ਨਹੀਂ। ਖੋਜ ਤਾਂ ਅਜੇ ਕਈ ਤਰ੍ਹਾਂ ਦੀ ਬਚੀ ਹੋਈ ਹੈ। ਇਹ ਸਲੋਕ ਦੱਸਦਾ ਵੀ ਤੂੰ ਪੂਰੀ ਤਰ੍ਹਾਂ ਖੋਜ ਅਜੇ ਸ਼ੁਰੂ ਹੀ ਨਹੀਂ ਕੀਤੀ, ਕਈ ਚੀਜ਼ਾਂ ਦੀ ਖੋਜ ਕਰ ਰਿਹਾ ਇਕੱਠੀ। ਜੇ ਉਧਰੋਂ ਪ੍ਰਮਾਤਮਾ ਮਿਲ ਗਿਆ ਠੀਕ ਹੈ, ਨਹੀਂ ਤੇ ਸੰਸਾਰ ਦੀ ਖੋਜ ਤਾਂ ਰੱਖੋ ਜਾਰੀ। ਜਿਸ ਦਿਨ ਇਹ ਲਫ਼ਜ਼ ਆਇਆ ਵੀ ਮੋਹੇ ਮਛਲੀ ਤੁਮ ਨੀਲ, ਤੁਝ ਬਿਨ ਕਿਉਂ ਸਰੈ, ਤੇਰੇ ਤੋਂ ਬਿਨਾਂ ਸਰਦਾ ਨਹੀਂ। ਜਿੰਨਾ ਚਿਰ ਰੱਬ ਤੋਂ ਬਿਨਾਂ ਸਰਦਾ, ਉਹਨਾਂ ਚਿਰ ਰੱਬ ਸਾਡੇ ਕੋਲ ਕਿਵੇਂ ਆ ਸਕਦਾ? ਸਰੀ ਜਾਂਦਾ ਹੈ, ਪਰਿਵਾਰ ਹੈ, ਸੰਸਾਰ ਹੈ, ਮਾਇਆ ਹੈ, ਸਮਾਜ ਹੈ, ਸਭ ਕੁਝ ਚੱਲ ਰਿਹਾ। ਜਿੱਦਣ ਇਹ ਸਾਰਾ ਕੁਝ ਟੁੱਟ ਜਾਏਗਾ, ਉਧਰ ਪਰਮਾਤਮਾ ਦੀ ਖੋਜ ਸ਼ੁਰੂ ਹੋਏਗੀ ਤੇ ਫਿਰ ਲੰਬੀ ਨਹੀਂ। ਫਿਰ ਰਵਿਦਾਸ ਜੀ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਲੇਰਾ, ਪੂਰੀ ਤਰ੍ਹਾਂ ਬੰਦਾ ਉਦਣ ਖੋਜੇਗਾ ਜਿੱਦਣ ਸੰਸਾਰ ਦਾ ਸਾਰਾ ਸਹਾਰਾ ਖੀਣ ਹੋ ਗਿਆ, ਟੁੱਟ ਗਿਆ। ਇਸ ਕਰਕੇ ਗੁਰਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਸਿਧਾਂਤ ਹੈ, ਸਤਿਗੁਰੂ ਕਹਿੰਦੇ ਨੇ ਰਹਿ ਸੰਸਾਰ ਦੇ ਵਿੱਚ, ਪਰ ਵਾਰ ਵਾਰ ਸੰਸਾਰ ਨੂੰ ਝੂਠਾ ਕਹਿੰਦੇ ਨੇ ਬਾਣੀ ਵਿੱਚ। ਇਹ ਦਲੀਲ ਬੜੀ ਪਿਆਰ ਭਰੀ, ਰਹਿਣਾ ਸੰਸਾਰ ਦੇ ਵਿੱਚ ਹੈ, ਰਹਿਣਾ ਪਰਿਵਾਰ ਦੇ ਵਿੱਚ ਹੈ, ਪਰ ਨਾਲ ਨਾਲ ਇੱਕ ਇੱਕ ਸ਼ਬਦ ਕਹਿ ਰਿਹਾ ਝੂਠਾ ਹੈ, ਨਾਸ਼ਵੰਤ ਹੈ, ਖਤਮ ਹੋ ਜਾਏਗਾ, ਨਾਸ਼ ਹੋ ਜਾਏਗਾ। ਕਿਉਂ? ਉਹਦਾ ਕਾਰਨ ਇਹ ਨਹੀਂ ਵੀ ਸਤਿਗੁਰੂ ਸਿੱਖ ਨੂੰ ਹਰ ਰੋਜ਼ ਮੌਤ ਵਿੱਚ ਹੀ ਝੁਕਣਾ ਚਾਹੁੰਦੇ, ਉਹਦਾ ਮਤਲਬ ਇਹ ਹੈ ਕਿ ਇਸ ਨਾਸ਼ਵੰਤ ਸੰਸਾਰ ਨੂੰ ਵੇਖ ਕੇ ਬੰਦੇ ਦਾ ਮਨ ਇਹਦੇ ਤੋਂ, ਇਸ ਸਹਾਰੇ ਤੋਂ ਪਾਸੇ ਹਟੇ ਤਾਂ ਪਰਮਾਤਮਾ ਵਾਲੇ ਪਾਸੇ ਤੋਂ। ਜਿੰਨਾ ਚਿਰ ਸਹਾਰੇ ਬਣੇ ਨੇ ਉਹਨਾਂ ਚਿਰ ਕਿਵੇਂ ਜਾਏਗਾ? ਇਹਦੇ ਉੱਤੇ ਇੱਕ ਬੜੀ ਪਿਆਰੀ ਕਹਾਣੀ ਲਿਖੀ ਹੈ ਵਿਦਵਾਨਾਂ ਨੇ, ਮੈਂ ਆਪ ਜੀ ਦੀ ਨਜ਼ਰ ਕਰਾਂ। ਕਦੋਂ ਬੰਦਾ ਉਹਦੀ ਖੋਜ ਕਰਦਾ? ਜਦੋਂ ਉਹਦੇ ਦੂਸਰੇ ਸਹਾਰੇ ਟੁੱਟ ਜਾਣ, ਕਦੋਂ ਉਹਦੀਆਂ ਬਿਮਾਰੀਆਂ ਹਟਦੀਆਂ ਨੇ ਅੰਦਰੋਂ। ਉਹਨੇ ਇੱਕ ਬੱਚੇ ਬਾਰੇ ਲਿਖਿਆ ਔਰ ਕਮਾਲ ਕਰ ਦਿੱਤੀ, ਅਜੇ ਸਾਡੀ ਕੋਈ ਖੋਜ ਨਹੀਂ, ਇਹ ਤਾਂ ਇੱਕ ਨਾਟਕ ਦੀ ਤਰ੍ਹਾਂ ਖੋਜ ਕਰ ਰਹੇ ਹਾਂ। ਜਿਵੇਂ ਫਿਲਮ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਲੱਭਦਾ ਫਿਰਦਾ, ਉਹਨੂੰ ਪਤਾ ਤੇ ਹੁੰਦਾ ਵੀ ਇੱਥੇ ਪਈ ਹੋਈ ਹੈ, ਪਰ ਉਹ ਦਿਖਾਉਣ ਵਾਸਤੇ ਫਿਲਮ ਬਣਾ ਰਿਹਾ, ਨਾਟਕ ਬਣਾ ਰਿਹਾ। ਉਹ ਕਹਿੰਦਾ ਇੱਕ ਮਾਂ ਬਾਪ ਦੇ ਘਰ ਦੇ ਅੰਦਰ ਇਕਲੌਤੇ ਬੱਚੇ ਨੇ ਜਨਮ ਲਿਆ, ਪਰ ਉਹਦੇ ਅੰਦਰ ਇੱਕ ਬਿਮਾਰੀ ਸੀ, ਉਹ ਬੋਲ ਨਹੀਂ ਸੀ ਸਕਦਾ, ਗੂੰਗਾ ਸੀ। ਬੜੀਆਂ ਦਵਾਈਆਂ ਕਰਾਈਆਂ, ਬੜੇ ਇਲਾਜ ਕਰਾਏ, ਪਰ ਇਹ ਰੋਗ ਨਹੀਂ ਹਟਿਆ। ਬੜਾ ਯਤਨ ਕੀਤਾ ਗਿਆ, ਅਮੀਰ ਆਦਮੀ ਸਨ, ਸਾਰੀ ਦੁਨੀਆਂ ਛਾਣ ਮਾਰੀ, ਪਰ ਉਹਨੇ ਬੋਲਣਾ ਕੀ ਸੀ, ਉਹ ਰੋ ਵੀ ਨਹੀਂ ਸੀ ਸਕਦਾ, ਉਹਦੇ ਵਿੱਚ ਰੋਣ ਦੀ ਸ਼ਕਤੀ ਵੀ ਨਹੀਂ ਸੀ ਉਹਦੀ ਜ਼ਬਾਨ ਦੇ ਅੰਦਰ। ਅਖੀਰ ਨੂੰ ਇੱਕ ਬੜਾ ਬੁੱਢਾ ਕੋਈ ਪੁਰਾਣਾ ਵੈਦ ਸੀ, ਦਵਾਈ ਜਿਹੜੀ ਉਹਨੇ ਛੱਡ ਦਿੱਤੀ ਸੀ, ਕਿਸੇ ਨੇ ਕਿਹਾ ਉਹਦੇ ਕੋਲ ਜਾਓ, ਸ਼ਾਇਦ ਕੋਈ ਨਾ ਕੋਈ ਨੁਕਸਾ ਉਹਦੇ ਕੋਲ ਹੋਏਗਾ, ਲੈ ਕੇ ਚਲੇ ਗਏ। ਉਹਨੇ ਦੇਖਿਆ, ਨਬਜ਼ ਦੇਖੀ ਚੰਗੀ ਤਰ੍ਹਾਂ, ਇਹ ਰੋਂਦਾ ਵੀ ਨਹੀਂ, ਇਹਨੇ ਬੋਲਣਾ ਕੀ ਹੈ, ਸਭ ਦਵਾਈਆਂ ਕਰ ਸਕੇ ਹਾਂ, ਸਭ ਇਲਾਜ ਹੋ ਗਿਆ। ਤੇ ਉਹਨੇ ਇੱਕ ਬੜੀ ਪਿਆਰੀ ਜੁਗਤ ਦੱਸੀ, ਕਹਿਣ ਲੱਗਾ ਇਸ ਨੂੰ ਦਵਾਈ ਕੋਈ ਕੰਮ ਨਹੀਂ ਕਰੇਗੀ, ਇਹਦਾ ਇੱਕ ਇਲਾਜ ਹੈ ਸਿਰਫ ਜਿਹਦਾ ਕਰ ਸਕੋ। ਚਾਰ ਪੰਜ ਸਾਲ ਦਾ ਬੱਚਾ, ਛੋਟਾ ਬੱਚਾ, ਕਹਿਣ ਲੱਗੇ ਰਾਤ ਨੂੰ ਤੁਸਾਂ ਦੋਵਾਂ ਨੇ, ਮਾਤਾ ਪਿਤਾ ਨੇ ਇਸ ਬੱਚੇ ਨੂੰ ਨਾਲ ਲੈ ਕੇ ਜਾਣਾ ਕਿਸੇ ਅਣਜਾਣ ਰਸਤੇ ਤੇ ਸੈਰ ਕਰਨ ਵਾਸਤੇ, ਜਦੋਂ ਬੜਾ ਗੂੜਾ ਹਨੇਰਾ ਹੋਵੇ, ਔਰ ਇਹਨੂੰ ਇੱਕ ਮੋੜ ਤੇ ਛੱਡ ਕੇ ਜਿਹਦੇ ਨੇੜੇ ਤੇੜੇ ਕੋਈ ਦਿਸੇ ਨਾ, ਇਹਨੂੰ ਮੋੜ ਤੇ ਛੱਡ ਕੇ ਹਨੇਰੇ ਦੇ ਵਿੱਚ ਤੁਸੀਂ ਆਸੇ ਪਾਸੇ ਲੁਕ ਕੇ ਬੈਠ ਜਾਣਾ, ਇਹਨੂੰ ਇਹ ਪ੍ਰਤੀਤ ਹੋਵੇ ਵੀ ਮੇਰੇ ਮਾਂ ਬਾਪ ਗੁਆਚ ਗਏ। ਬੜਾ ਵੱਡਾ ਨੁਕਸਾ ਸੀ ਉਹਦਾ। ਉਸ ਹਨੇਰੇ ਦੇ ਵਿੱਚ ਜਿਹੜੀ ਇਹਦੀ ਬਿਮਾਰੀ ਹੈ, ਜਿਹੜਾ ਰੋਂਦਾ ਨਹੀਂ, ਜਿਹੜਾ ਬੋਲਦਾ ਨਹੀਂ, ਹੋ ਸਕਦਾ ਹੈ ਉਹਦੇ ਵਿੱਚ ਇਹਦੀ ਬਿਮਾਰੀ ਦਾ ਖਾਤਮਾ ਹੋ ਜਾਏ। ਤੁਸੀਂ ਬੜੇ ਧਿਆਨ ਨਾਲ ਕਰਨਾ, ਤੁਸੀਂ ਲੁਕ ਕੇ ਬੈਠ ਜਾਣਾ, ਇਹਨੂੰ ਪਤਾ ਨਾ ਲੱਗੇ, ਇਹਨੂੰ ਤੋਰ ਕੇ ਸਹਿਜੇ ਸਹਿਜੇ ਆਪ ਪਿੱਛੇ ਹਟ ਜਾਣਾ, ਇਹਨੂੰ ਇਕੱਲੇ ਨੂੰ ਛੱਡ ਦੇਣਾ ਹਨੇਰੇ ਵਿੱਚ, ਜਿੱਥੇ ਬੜਾ ਡਰ ਲੱਗੇ, ਜਿੱਥੇ ਬੜਾ ਭੈ ਲੱਗੇ, ਜਿੱਥੇ ਨੇੜੇ ਤੇੜੇ ਕੋਈ ਨਾ ਹੋਵੇ, ਨਾ ਕੋਈ ਚਾਨਣ ਹੋਵੇ। ਉਹਨਾਂ ਨੇ ਇਸੇ ਤਰ੍ਹਾਂ ਕੀਤਾ, ਦੂਸਰੇ ਦਿਨ ਰਾਤ ਨੂੰ ਲੈ ਕੇ ਚਲੇ ਗਏ ਸੈਰ ਦੇ ਬਹਾਨੇ, ਹਰ ਰੋਜ਼ ਜਾਂਦੇ ਸਨ। ਰਸਤੇ ਵਿੱਚ ਬੱਚੇ ਨੂੰ ਤੋੜ ਦਿੱਤਾ, ਸਹਿਜੇ ਸਹਿਜੇ ਬਾਪ ਇੱਕ ਸਾਈਡ ਤੇ ਲੁਕ ਗਿਆ, ਬੱਚਾ ਥੋੜਾ ਜਿਹਾ ਅੱਗੇ ਗਿਆ, ਮਾਂ ਵੀ ਇੱਕ ਪਾਸੇ ਛੁਪ ਗਈ। ਉਹਨੇ ਪਿੱਛੇ ਵੇਖਿਆ, ਨਾ ਮਾਂ ਨਾ ਬਾਪ, ਚੌਵਾਂ ਪਾਸੇ ਹਨੇਰਾ, ਚੌਵਾਂ ਪਾਸੇ ਜੰਗਲ, ਘੋਰ ਹਨੇਰਾ। ਇੰਨਾ ਘਬਰਾ ਗਿਆ, ਇੰਨਾ ਡਰ ਗਿਆ, ਤੇ ਉਸ ਡਰ ਦੇ ਨਾਲ ਇੰਨੀ ਇਕਾਗਰਤਾ ਤੇ ਇੰਨੀ ਸ਼ਕਤੀ ਪੈਦਾ ਹੋਈ, ਇੱਕਦਮ ਉਹਨੇ ਜ਼ੋਰ ਲਾਇਆ, ਚੀਕਾਂ ਮਾਰਨ ਲੱਗ ਪਿਆ, ਰੋਣ ਲੱਗ ਪਿਆ। ਉੱਚੀ ਆਵਾਜ਼ ਦੇ ਵਿੱਚ ਮਾਂ ਸ਼ਬਦ ਵੀ ਉਹਦੇ ਮੂੰਹ ਦੇ ਵਿੱਚੋਂ ਨਿਕਲ ਗਏ। ਜਿਹੜੀ ਇੰਨੀ ਦਵਾਈਆਂ ਦੇ ਨਾਲ ਕੁਝ ਨਹੀਂ ਸੀ ਹੋਇਆ, ਉਸ ਹਨੇਰੇ ਵਿੱਚ ਜਦੋਂ ਮਾਂ ਸ਼ਬਦ ਨਿਕਲਿਆ ਤੇ ਮਾਂ ਦੌੜ ਕੇ ਆਈ, ਬੋਲ ਪਿਆ ਹੈ, ਰੋ ਪਿਆ ਹੈ। ਉਹਨੇ ਲਿਆ ਕੇ ਗੋਦ ਵਿੱਚ ਬਿਠਾਇਆ, ਉਹਨੇ ਫਿਰ ਮਾਂ ਕਿਹਾ, ਔਰ ਉਸ ਬੱਚੇ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਹ ਕਹਾਣੀ ਧਾਰਮਿਕ ਬੰਦੇ ਤੇ ਜੀਵਨ ਦੇ ਵਿੱਚ ਕੰਮ ਆਉਣ ਵਾਲੀ। ਸਤਿਗੁਰੂ ਜਦੋਂ ਮੌਤ ਦੇ ਸੰਬੰਧ ਵਿੱਚ ਬੋਲਦੇ ਨੇ ਕਿ ਮੌਤ ਬੜੀ ਖਤਰਨਾਕ, ਅਸੀਂ ਓਨਾ ਚਿਰ ਪਰਮਾਤਮਾ ਨਾਲ ਨਹੀਂ ਬੋਲਾਂਗੇ ਜਿੰਨਾ ਚਿਰ ਅਸੀਂ ਇਕੱਲੇ ਨਹੀਂ ਰਹਿੰਦੇ ਉਸ ਬੱਚੇ ਵਾਂਗ। ਜਿਵੇਂ ਉਸ ਬੱਚੇ ਨੂੰ ਛੱਡ ਦਿੱਤਾ ਗਿਆ ਨਾ ਇਕੱਲ ਦੇ ਵਿੱਚ, ਬਿਲਕੁਲ ਨਾ ਮਾਂ ਦਾ ਸਹਾਰਾ, ਨਾ ਬਾਪ ਦਾ, ਨਾ ਕੋਈ ਲਾਈਟ, ਨਾ ਕੋਈ ਚਾਨਣ, ਨਾ ਕੋਈ ਰਸਤਾ, ਨਾ ਕੋਈ ਮਨੁੱਖ। ਜਦੋਂ ਇਕੱਲਾ ਰਿਹਾ ਤੇ ਉਹ ਗੁੰਗਾ ਬੋਲ ਪਿਆ। ਇਸੇ ਤਰ੍ਹਾਂ ਮਨੁੱਖ ਗੁੰਗਾ ਹੈ, ਪਰਮਾਤਮਾ ਨਾਲ ਨਹੀਂ ਬੋਲ ਰਿਹਾ। ਉਦਨ ਬੋਲੇਗਾ ਜਿੰਨਾ ਨੇ ਇਕੱਲਾ ਰਹਿ ਜਾਏ, ਉਹਦੇ ਤੋਂ ਪਹਿਲਾਂ ਨਹੀਂ ਬੋਲੇਗਾ। ਸਾਰਾ ਵਿਖਾਵਾ ਹੈ, ਬੋਲ ਚਾਲ ਨਹੀਂ ਹੈ। ਇਹ ਤਾਂ ਲੋਕਾਂ ਨੂੰ ਸੁਣਾਉਣ ਵਾਸਤੇ ਕਹੀ ਜਾ ਰਹੀ। ਜਿਸ ਦਿਨ ਇਹਦੇ ਸਾਰੇ ਸਹਾਰੇ ਟੁੱਟ ਗਏ, ਅਜੇ ਤਾਂ ਸਹਾਰੇ ਖੜੇ ਨੇ ਬਹੁਤ ਸਾਰੇ। ਉਹ ਬੱਚਾ ਜੇ ਮਾਂ ਦੀ ਗੋਦ ਵਿੱਚ ਸਾਰੀ ਉਮਰ ਬੈਠਾ ਰਹਿੰਦਾ, ਕਦੀ ਨਹੀਂ ਸੀ ਬੋਲਣਾ, ਕਦੀ ਹੋ ਹੀ ਨਹੀਂ ਸਕਦਾ ਉਹ ਬੋਲ ਸਕਦਾ। ਉਹ ਇਕੱਲ, ਉਹ ਡਰ, ਉਹ ਭੈ ਉਹਨੂੰ ਬੋਲਣ ਵਾਸਤੇ ਮਜਬੂਰ ਕਰ ਗਈ। ਸ਼ਕਤੀ ਆਈ, ਉਹਨੇ ਤਾਕਤ ਲਾਈ, ਤਾਕਤ ਦੇ ਨਾਲ ਬੋਲ ਪਿਆ। ਇਸ ਲਈ ਜਿੰਨਾ ਚਿਰ ਮਨੁੱਖ ਅੰਦਰੋਂ ਕਿਸੇ ਨਾ ਕਿਸੇ ਭੈ ਵਿੱਚ ਨਹੀਂ ਜਾਂਦਾ, ਮੌਤ ਸਾਹਮਣੇ ਨਹੀਂ ਦਿਸਦੀ, ਉਹਨਾਂ ਚਿਰ ਜ਼ੋਰ ਨਹੀਂ ਲਾਏਗਾ ਵੈਸੇ ਕਰ ਰਿਹਾ, ਵੈਸੇ ਦਿਖਾ ਰਿਹਾ। ਬਾਬਾ ਫਰੀਦ, ਇੱਕ ਇਹ ਬਾਬਾ ਫਰੀਦ ਜੀ ਹੋਏ ਨੇ, ਇੱਕ ਦੂਸਰੇ ਬਾਬਾ ਫਰੀਦ ਜੀ ਹੋਏ ਨੇ, ਕਈ ਫਰੀਦ ਨਾਮ ਹੋਏ ਨੇ। ਉਹਨਾਂ ਦੇ ਜੀਵਨ ਵਿੱਚ ਵੀ ਇੱਕ ਘਟਨਾ ਵਾਪਰੀ ਸੀ। ਇੱਕ ਜਗਿਆਸੂ ਉਹਨਾਂ ਨੂੰ ਵਾਰ ਵਾਰ ਤੰਗ ਕਰਦਾ ਸੀ ਪਰਮਾਤਮਾ ਬਾਰੇ, ਜਿਵੇਂ ਕਿ ਤੁਹਾਨੂੰ ਪਤਾ ਅੜੀਅਲ ਜਗਿਆਸੂ ਹੁੰਦੇ, ਪਤਾ ਵੀ ਲੱਗ ਜਾ ਵੀ ਇਹ ਕਰਨ ਨਾਲ ਹੀ ਹੋਏਗਾ, ਉਹ ਫਿਰ ਵੀ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਇਹਨਾਂ ਦੀ ਜੇਬ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਕੱਢ ਲਿਆ ਜਾਏ। ਇਸ ਲਈ ਉਹ ਬਹੁਤ ਪਿੱਛਾ ਕਰਦਾ ਸੀ, ਹਰ ਰੋਜ਼ ਘੇਰ ਕੇ ਖੜਾ ਹੋ ਜਾਂਦਾ ਸੀ ਰੱਬ ਬਾਰੇ ਪਰਮਾਤਮਾ ਬਾਰੇ। ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਦੂਸਰੀ ਗੱਲ ਨਹੀਂ, ਆਪ ਗਵਾਈ ਹੈ ਤਾਂ ਸ਼ੋਅ ਪਾਈ ਹੈ, ਅਵਰ ਕੈਸੀ ਚਤੁਰਾਈ। ਇਹ ਰਸਤੇ ਮੈਂ ਤੈਨੂੰ ਦੱਸ ਦਿੱਤੇ ਨੇ, ਜੇ ਮਿਹਨਤ ਕਰ ਇਸ ਰਾਹ ਤੇ ਤੁਰ, ਹੋਰ ਕੋਈ ਰਾਹ ਨਹੀਂ ਹੈ। ਪਰ ਉਹਨੇ ਬਹੁਤ ਤੰਗ ਕੀਤਾ, ਕਹਿਣ ਲੱਗਾ ਮੈਂ ਕਰਦਾ ਜੋ ਕੁਝ ਤੁਸੀਂ ਕਿਹਾ, ਮੈਂ ਇੱਕ ਇੱਕ ਕਰ ਦਿੱਤਾ ਹੈ। ਜਿੰਨੇ ਜਪ ਤਪ ਤੁਸੀਂ ਕਹੇ ਨੇ ਮੈਂ ਇੰਨੀਆਂ ਮਾਲਾ ਵੀ ਫੇਰ ਦਿੱਤੀਆਂ ਨੇ, ਮੈਂ 1,25,000 ਜਾਪ ਵੀ ਕਰ ਦਿੱਤਾ, ਮੈਂ ਇਹਨੇ ਪਾਠ ਵੀ ਕਰ ਦਿੱਤੇ ਨੇ, ਮੈਂ ਸਭ ਕੁਝ ਕੀਤਾ। ਤੇ ਇਹਦੇ ਉੱਤੇ ਫਿਰ ਬੜੀ ਹੈਰਾਨੀ ਹੁੰਦੀ ਹੈ, ਧਾਰਮਿਕ ਬੰਦਿਆਂ ਨੂੰ ਵੀ ਫਿਕਰ ਹੋ ਜਾਂਦਾ ਹੈ ਵੀ ਇਹ ਸਭ ਕੁਝ ਕਰ ਵੀ ਰਿਹਾ ਹੈ ਤੇ ਹੋ ਨਹੀਂ ਰਿਹਾ। ਇਹਦਾ ਮਤਲਬ ਇਹ ਮੈਨੂੰ ਵਾਰ ਵਾਰ ਤਾਂ ਕਹਿੰਦਾ ਵੀ ਤੁਹਾਡਾ ਧਰਮ ਕੱਚਾ ਤਾਂ ਨਹੀਂ ਹੁੰਦਾ ਤੁਸੀਂ ਜੋ ਕੋਈ ਕਹਿੰਦੇ। ਇਸ ਲਈ ਫਰੀਦ ਸਾਹਿਬ ਬੜੇ ਤੰਗ ਹੋ ਗਏ, ਉਹਨੇ ਹਰ ਰੋਜ਼ ਸਤਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਪੂਰੀ ਨਮਾਜ਼ ਪੜ੍ਹਨਾ, ਮੈਂ ਪੂਰੀ ਮਾਲਾ ਫੇਰੀ ਹੈ, ਤਸਬੀਹ ਮੁਸੱਲਾ ਵੀ ਠੀਕ ਵਿਛਾਉਣਾ। ਇੱਕ ਦਿਨ ਫਰੀਦ ਸਾਹਿਬ ਬਾਹਰ ਜਾ ਰਹੇ ਸਨ ਨਦੀ ਤੇ ਇਸ਼ਨਾਨ ਕਰਨ ਵਾਸਤੇ, ਫਿਰ ਰਾਹ ਵਿੱਚ ਟੱਕਰ ਗਿਆ। ਫਿਰ ਉਹ ਸਵਾਲ, ਮੈਂ ਸਭ ਕੁਝ ਕੀਤਾ ਜੋ ਕੁਝ ਤੁਸੀਂ ਕਿਹਾ ਸੀ, ਕੁਝ ਵੀ ਨਹੀਂ ਹੋਇਆ ਜੀਵਨ ਵਿੱਚ, ਉਸੇ ਤਰ੍ਹਾਂ ਖੜਾ। ਔਰ ਇਹ ਵੀ ਸ਼ਬਦ ਕਹਿ ਦਿੱਤੇ, ਸਮਾਜ ਦੇ ਵਿੱਚ ਹੈ ਵੀ ਇਹ ਕਿ ਤੁਹਾਡੇ ਤੇ ਕੁਝ ਕਿਵੇਂ ਲੋਕਾਂ ਨੂੰ ਪਰਮਾ ਰਹੇ ਹੋ, ਇਹਦੇ ਵਿੱਚ ਕੋਈ ਤਾਕਤ ਵੀ ਹੈ ਕਿ ਨਹੀਂ। ਅੱਜ ਫਰੀਦ ਸਾਹਿਬ ਨੂੰ ਫਿਰ ਪ੍ਰੈਕਟੀਕਲ ਕਰਨਾ ਪਿਆ, ਕਹਿਣ ਲੱਗੇ ਆ ਫਿਰ ਤੈਨੂੰ ਦੱਸਣਾ ਰੱਬ ਕਿਵੇਂ ਮਿਲਦਾ। ਤੁਰੇ ਜਾ ਰਹੇ ਸਨ, ਉਹ ਨਦੀ ਆ ਗਈ, ਉਹਦੇ ਹਰ ਰੋਜ਼ ਸ਼ਾਮ ਨੂੰ ਇਸ਼ਨਾਨ ਕਰਦੇ ਸਨ। ਕਹਿਣ ਲੱਗੇ ਪਰਮਾਤਮਾ ਦੇ ਖੁਦਾ ਦੇ ਸੰਬੰਧ ਵਿੱਚ ਤੂੰ ਸਮਝਦਾ ਤੇ ਆਪਾਂ ਨਦੀ ਵਿੱਚ ਦੋਵੇਂ ਇਸ਼ਨਾਨ ਕਰਨੇ ਆ, ਨਾਲੇ ਉੱਥੇ ਤੈਨੂੰ ਮੈਂ ਸਮਝਾਵਾਂਗਾ ਰੱਬ ਕਿਵੇਂ ਮਿਲਦਾ। ਔਰ ਤੂੰ ਕਰ ਵੀ ਪੂਰਾ ਰਿਹਾ, ਇਸ ਕਰਕੇ ਮੈਂ ਵੀ ਬੜਾ ਦੁਖੀ ਹੋ ਗਿਆ ਵੀ ਤੂੰ ਸਾਰੀਆਂ ਨਮਾਜ਼ਾਂ ਪੂਰੀਆਂ ਪੜ੍ਹੀਆਂ ਨੇ ਪਰ ਮਿਲ ਕਿਉਂ ਨਹੀਂ ਰਿਹਾ, ਮਨ ਕਿਉਂ ਨਹੀਂ ਟਿਕਦਾ ਤੇਰਾ। ਆ ਪਾਣੀ ਵਿੱਚ ਨਦੀ ਵਿੱਚ ਉਤਰ ਕੇ ਮੈਂ ਤੈਨੂੰ ਸਿਖਾਉਣਾ ਕਿ ਕਿਹੜਾ ਕੰਮ ਵਰਤਿਆ ਜਾਏ। ਉਹ ਨਦੀ ਵਿੱਚ ਵੜ ਗਿਆ। ਫਰੀਦ ਸਾਹਿਬ ਦਾ ਸਰੀਰ ਥੋੜਾ ਜਿਹਾ ਭਾਰਾ ਸੀ ਤੇ ਪੁੱਛਣ ਵਾਲਾ ਥੋੜਾ ਜਿਹਾ ਇਕਾਰੇ ਸਰੀਰ ਦਾ ਪਤਲਾ ਸੀ, ਹੌਲਾ ਸੀ। ਬਾਬਾ ਫਰੀਦ ਸਾਹਿਬ ਦੇ ਕੋਲ ਗਿਆ, ਉਹਦੇ ਨੇੜੇ ਇਸ਼ਾਰਾ ਕੀਤਾ ਵੀ ਆ ਤੈਨੂੰ ਮੈਂ ਮੰਤਰ ਦੱਸਾਂ ਕਿਵੇਂ ਰੱਬ ਮਿਲਦਾ ਹੈ। ਨੇੜੇ ਚਲਾ ਗਿਆ, ਬਾਬਾ ਫਰੀਦ ਸਾਹਿਬ ਨੇ ਗਰਦਨ ਫੜ ਕੇ ਪਾਣੀ ਵਿੱਚ ਡਬੋ ਦਿੱਤਾ ਤੇ ਆਪ ਉੱਤੇ ਬੈਠ ਗਏ। ਸਰੀਰ ਭਾਰਾ ਸੀ, ਦੱਸਣ ਲੱਗੇ ਵੀ ਤੂੰ ਨਮਾਜ਼ ਪੂਰੀ ਪੜ੍ਹੀ ਹੈ ਕਿ ਅਧੂਰੀ ਪੜ੍ਹੀ ਹੈ। ਗਰਦਨ ਫੜ ਕੇ ਦੱਬ ਕੇ ਬੈਠ ਗਏ ਉਹਦੇ ਉੱਪਰ ਬੈਠ ਕੇ। ਹੁਣ ਜਿਸ ਵਕਤ ਉਹ ਕਮਜ਼ੋਰ ਆਦਮੀ ਸੀ, ਦੱਬਿਆ ਗਿਆ, ਉੱਤੇ ਬੋਝ ਪੈ ਗਿਆ, ਤੜਪਣ ਲੱਗਾ, ਅੱਧਾ ਮਿੰਟ ਲੰਘ ਗਿਆ ਪਰ ਉਹ ਕੁਝ ਨਹੀਂ ਕਰ ਸਕਿਆ, ਦੱਬਿਆ ਹੋਇਆ ਸੀ। ਫਿਰ ਇੱਕ ਡੇਢ ਮਿੰਟ ਤੋਂ ਬਾਅਦ ਉਹਨੇ ਪੂਰਾ ਜ਼ੋਰ ਲਾਇਆ ਤੇ ਇੱਕਦਮ ਛਾਲ ਮਾਰ ਕੇ ਬਾਬਾ ਫਰੀਦ ਸਾਹਿਬ ਨੂੰ ਇੱਕ ਪਾਸੇ ਸੁੱਟਿਆ ਤੇ ਉਸ ਪਾਣੀ ਦੇ ਵਿੱਚੋਂ ਨਿਕਲ ਕੇ ਦੌੜ ਕੇ ਸਾਹ ਸਾਈ ਹੋਇਆ, ਬਾਹਰ ਕਿਨਾਰੇ ਤੇ ਚੜ੍ਹ ਕੇ ਬੜੀ ਉੱਚੀ ਬੋਲਣ ਲੱਗਾ, ਗਾਲ ਗਲੋਚ ਕਰਨ ਲੱਗਾ, ਕਹਿਣ ਲੱਗਾ ਇਹ ਚੰਗਾ ਭਗਤ ਤੇ ਕਾਤਲ ਮੈਨੂੰ ਮਾਰ ਦੇਣ ਲੱਗਾ। ਮਸਾਂ ਨਿਕਲਿਆ ਡੇਢ ਮਿੰਟ ਬਾਅਦ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੂੰ ਰੁਕ ਜਾ, ਹੁਣ ਮੈਨੂੰ ਬਾਹਰ ਆ ਲੈਂਦੇ, ਬਾਹਰ ਆ ਕੇ ਤੈਨੂੰ ਦੱਸਦਾ ਵੀ ਤੂੰ ਕਿੰਨੇ ਕੁ ਨਮਾਜ਼ ਪੜ੍ਹੀ। ਪਰ ਉਹ ਆਪਣੇ ਗੁੱਸੇ ਵਿੱਚ ਸੀ, ਕਿਸੇ ਤਰ੍ਹਾਂ ਰੋਕਿਆ ਤੇ ਨੇੜੇ ਬੁਲਾਇਆ, ਕਹਿਣ ਲੱਗੇ ਤੂੰ ਚਲਾ ਜਾਈ ਪਰ ਮੈਨੂੰ ਇੱਕ ਦੋ ਗੱਲਾਂ ਦਾ ਜਵਾਬ ਦੇ ਦੇ। ਕਹਿਣ ਲੱਗੇ ਜਦੋਂ ਮੈਂ ਤੈਨੂੰ ਫੜ ਕੇ ਪਾਣੀ ਵਿੱਚ ਡੁਬੋਇਆ ਸੀ ਤੇ ਤੂੰ ਪਹਿਲੀ ਵਾਰੀ ਕਿਉਂ ਨੀ ਮੈਨੂੰ ਪਾਸੇ ਸੁੱਟਿਆ, ਬਾਅਦ ਵਿੱਚ ਡੇਢ ਮਿੰਟ ਬਾਅਦ ਕਿਉਂ ਪਾਸੇ ਸੁੱਟਿਆ, ਇਹਦਾ ਕੀ ਕਾਰਨ ਹੈ? ਪਹਿਲਾਂ ਵੀ ਤੂੰ ਮੈਨੂੰ ਪਾਸੇ ਕਰ ਸਕਦਾ ਸੀ, ਇੰਨਾ ਸਮਾਂ ਕਿਉਂ ਲਾਇਆ? ਚੰਗੀ ਤਰ੍ਹਾਂ ਜਵਾਬ ਦੇ ਸੋਚ ਕੇ ਤੇ ਉਹਨੇ ਜਵਾਬ ਦਿੱਤਾ ਵੀ ਪਹਿਲਾਂ ਮੇਰਾ ਸਾਹ ਹੈ ਸੀ, ਸਾਹ ਚੱਲਦਾ ਸੀ ਮੇਰਾ, ਮੈਂ ਪੂਰਾ ਜ਼ੋਰ ਨਹੀਂ ਲਾਇਆ ਜਿੰਨਾ ਚਿਰ ਮੇਰਾ ਸਾਹ ਹੈ ਸੀ, ਮੈਂ ਬਚਿਆ ਹੋਇਆ ਸੀ। ਫਿਰ ਪੂਰਾ ਜ਼ੋਰ ਕਦੋਂ ਲਾਇਆ? ਪੂਰਾ ਜ਼ੋਰ ਉਦੋਂ ਲਾਇਆ ਜਦੋਂ ਮੇਰਾ ਸਾਹ ਬੰਦ ਹੋਣ ਲੱਗਾ ਸੀ। ਕਹਿਣ ਲੱਗੇ ਫਿਰ ਤੂੰ ਨਮਾਜ਼ ਵੀ ਇਸ ਤਰ੍ਹਾਂ ਪੜ੍ਹੀ ਹੈ ਜੇ ਪੂਰਾ ਜ਼ੋਰ ਲਾ ਕੇ ਨਹੀਂ ਪੜ੍ਹੀ, ਨਹੀਂ ਤੇ ਆ ਜਿਵੇਂ ਮੈਨੂੰ ਪਾਸੇ ਸਿੱਟਿਆ ਨਾ, ਹੈ ਕਮਜ਼ੋਰ ਸੈਂ, ਤੂੰ ਨਮਾਜ਼ ਵੀ ਅੱਧੇ ਮਨ ਨਾਲ ਪੜ੍ਹੀ ਹੈ, ਤੈਨੂੰ ਅਜੇ ਨਮਾਜ਼ ਦਾ ਪਤਾ ਨਹੀਂ ਪੜ੍ਹਨ ਦਾ। ਤੂੰ ਪੂਰਾ ਜ਼ੋਰ ਉਦੋਂ ਲਾਇਆ ਕਦੋਂ? ਜਦੋਂ ਮੌਤ ਸਾਹਮਣੇ ਦਿਸੀ ਵੀ ਜੇ ਹੁਣ ਨਾ ਜ਼ੋਰ ਲਾਇਆ ਤੇ ਮਰ ਜਾਵਾਂਗਾ, ਡੁੱਬ ਜਾਵਾਂਗਾ, ਪਾਣੀ ਚਲਾ ਜਾਏਗਾ ਗਲੇ ਵਿੱਚ। ਪੂਰਾ ਜ਼ੋਰ ਲਾ ਦਿੱਤਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਸੰਸਾਰ ਦੇ ਲੋਕ ਰੱਬ ਦੇ ਰਾਹ ਤੇ ਪੂਰਾ ਜ਼ੋਰ ਕੋ ਨਹੀਂ ਲਾਉਂਦੇ, ਉਹ ਥੋੜਾ ਥੋੜਾ ਲਾਉਂਦੇ ਰਹਿੰਦੇ, ਲੋਕ ਦੇਖਦੇ ਰਹਿੰਦੇ। ਇਸ ਕਰਕੇ ਇਹ ਸਾਰਾ ਕੁਝ ਪੂਰੀ ਤਰ੍ਹਾਂ ਮਨੁੱਖ ਨਹੀਂ ਕਰਦਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਸਤਿਗੁਰੂ ਕਹਿੰਦੇ ਸੇਵ ਕੀਤੀ ਸੰਤੋਖ ਹੀ ਜਿੰਨੀ ਸੱਚੋ ਸੱਚ ਤੇ ਆਇਆ, ਸੇਵਾ ਕੀਤੀ ਸਿਰਫ ਪ੍ਰੇਮ ਨਿਰਸਵਾਰਥ, ਬਸ ਸੌਂਪ ਹੀ ਦਿੱਤਾ, ਉਹਦੇ ਤਬਾਦਲੇ ਦੇ ਵਿੱਚ ਕੁਝ ਵੀ ਨਹੀਂ ਮੰਗਿਆ। ਤੇ ਜਦੋਂ ਕੋਈ ਇਸ ਤਰ੍ਹਾਂ ਕਰਦਾ ਫਿਰ ਗੁਰੂ ਤਰੁੱਟ ਪੈਂਦਾ। ਸੇਵ ਕੀਤੀ ਸੰਤੋਖ ਹੀ ਜਿੰਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦਰ ਪੈਰ ਨਾ ਰੱਖੇ ਹੁਣ। ਇਹ ਸਾਰੇ ਬਚਨ ਪਾਲਣ ਵਾਲੀਆਂ ਗੱਲਾਂ ਕਹਿ ਰਹੇ ਨੇ ਗੁਰੂ ਸਾਹਿਬ। ਉਹਨਾਂ ਨੇ ਆਪਣੀ ਜ਼ਿੰਦਗੀ ਦੌਰਾਨ ਮੰਦੇ ਪਾਸੇ ਪੈਰ ਨਹੀਂ ਰੱਖਿਆ। ਕਰ ਸੁਕ੍ਰਿਤ ਧਰਮ ਕਮਾਇਆ, ਸੁਕ੍ਰਿਤ ਦਾ ਅਰਥ ਹੈ ਚੰਗੀ ਕਰਮੀ, ਸ਼ੁਭ ਕਰਮ। ਜੀਵਨ ਦੇ ਜਿਹੜੇ ਕਰਮ ਨੇ ਉਹਨਾਂ ਨੂੰ ਸ਼ੁਭ ਕਰਮ, ਚੰਗੇ ਕਰਮ ਕਰਕੇ ਕਮਾਇਆ ਜੀਵਨ ਦੇ ਵਿੱਚ। ਇਹ ਸਾਰੇ ਪਰਹੇਜ਼ ਨੇ, ਹੁਣ ਇਹਨਾਂ ਦੇ ਨਾਲ ਨਾਮ ਕੰਮ ਕਰੇ। ਇਹਨਾਂ ਤੋਂ ਬਿਨਾਂ ਸਾਰੀ ਉਮਰ ਜਪਿਆ ਹੋਇਆ ਨਾਮ ਠੀਕ ਹੈ, ਸ਼ਬਦ ਦੀ ਕਮਾਈ ਤੇ ਜਾਪ ਇਹ ਸੁਕ੍ਰਿਤ ਚੰਗੇ ਕਰਮ ਕਰਨ ਦੇ ਵਿੱਚ ਸਹਾਰਾ ਜ਼ਰੂਰ ਦਿੰਦਾ ਹੈ, ਪਰ ਜਿੰਨਾ ਚਿਰ ਬੰਦੇ ਦੀ ਆਪਣੀ ਨੀਯਤ ਨਾ ਹੋਵੇ ਉਨਾ ਚਿਰ ਚੰਗੀ ਕਰਮੀ ਪੈਦਾ ਨਹੀਂ ਹੋ ਸਕਦੀ। ਇਹ ਦੋ ਚੀਜ਼ਾਂ ਇਕੱਠੀਆਂ ਹੋਣੀ ਚਾਹੀਦੀਆਂ, ਸ਼ੁਭ ਕਰਮ ਚੰਗੀ ਕਰਮੀ ਉੱਚਾ ਜੀਵਨ। ਕਰ ਸੁਕ੍ਰਿਤ ਧਰਮ ਕਮਾਇਆ, ਉਹ ਕਿਹੜਾ ਧਰਮ ਹੈ? ਉਹਨੀ ਦੁਨੀਆਂ ਤੋੜੇ ਬੰਧਨ, ਦੁਨੀਆਂ ਦੇ ਵਿੱਚ ਉਹ ਇਸ ਤਰ੍ਹਾਂ ਜਿਉਂਦੇ ਨੇ ਕਿ ਲੋੜ ਵਾਸਤੇ ਕੰਮ ਕਰਨਾ, ਲੋੜ ਵਾਸਤੇ ਬੋਲਣਾ, ਲੋੜ ਵਾਸਤੇ ਹਰ ਇੱਕ ਚੀਜ਼ ਦੇ ਵਿੱਚ ਵਰਤਾਵ ਕਰਨਾ, ਜਿੱਥੋਂ ਤੱਕ ਉਹਨਾਂ ਦਾ ਸਰਜ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਸ ਅਕਾਲ ਪੁਰਖ ਦੇ ਪ੍ਰੇਮ ਵਿੱਚ ਜਿਉਂਦੇ ਨੇ। ਉਹਨੀ ਮੰਦਾ ਪੈਰ ਨਾ ਰੱਖੇ ਹੁਣ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹਨਾਂ ਨੇ ਆਪਣੇ ਸਰੀਰ ਦੇ ਨਿਰਵਾਹ ਵਾਸਤੇ ਸਿਰਫ ਖੁਰਾਕ ਲਈ, ਤੇ ਜਦੋਂ ਇਸ ਤਰ੍ਹਾਂ ਕੋਈ ਜੀਵਨ ਕਮਾਉਂਦਾ ਜਿਵੇਂ ਉੱਤੇ ਪੌੜੀ ਵਿੱਚ ਦੱਸਿਆ ਗਿਆ, ਫਿਰ ਪਰਮਾਤਮਾ ਤੂੰ ਬਖਸ਼ਿਸ਼ੀ ਅਗਲਾ ਨਿੱਤ ਦੇਵੈ ਚੜ੍ਹੈ ਸਵਾਇਆ, ਫਿਰ ਅਗਲੀ ਖੁਰਾਕ ਸ਼ੁਰੂ ਹੁੰਦੀ ਹੈ, ਇਹਨੂੰ ਅੱਗੇ ਮਿਲਣਾ ਸ਼ੁਰੂ ਹੁੰਦਾ। ਇੰਨਾ ਸਿੱਖ ਨੂੰ ਪਹਿਲਾਂ ਪਰਹੇਜ਼ ਪਾਲਣਾ ਪੈਂਦਾ, ਫਿਰ ਉਹਦੇ ਘਰ ਵੱਲੋਂ ਦਾਤ ਮਿਲਣੀ ਸ਼ੁਰੂ ਹੁੰਦੀ ਹੈ ਪ੍ਰੇਮ ਦੀ, ਜਿਹਦੇ ਵਾਸਤੇ ਆਦਮੀ ਮਿਹਨਤ ਕਰ ਰਿਹਾ ਵੀ ਮੇਰਾ ਮਨ ਟਿਕੇ, ਮੇਰੇ ਮਨ ਦੇ ਵਿੱਚ ਧੀਰਜ ਆਏ, ਮੇਰੇ ਮਨ ਵਿੱਚ ਸ਼ਾਂਤੀ ਆਵੇ। ਤੂੰ ਬਖਸ਼ਿਸ਼ੀ ਅਗਲਾ, ਅਗਲਾ ਦਾ ਅਰਥ ਹੈ ਤੇਰੇ ਕੋਲ ਬਖਸ਼ਿਸ਼ ਦਾ ਕੋਈ ਕਮੀ ਨਹੀਂ, ਭੰਡਾਰ ਭਰੇ ਪਏ ਨੇ, ਤੂੰ ਦੇਣ ਵਾਸਤੇ ਤਿਆਰ ਹੈ। ਪਰ ਉਸ ਦਾਤ ਨੂੰ ਪਾਇਆ ਕਿੱਥੇ ਜਾਏ? ਅੱਗੇ ਥਾਂ ਕੋਈ ਨਹੀਂ ਹੈ, ਜਿਸ ਥਾਂ ਤੇ ਉਸ ਦਾਤ ਨੂੰ ਪਹੁੰਚਾਉਣਾ ਹੈ ਉਹ ਥਾਂ ਬਣੀ ਨਹੀਂ। ਇਸ ਕਰਕੇ ਜਿੱਦਣ ਕਿਸੇ ਦੇ ਅੰਦਰ ਥਾਂ ਬਣਦਾ ਹੈ, ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਵੀ ਇੱਕ ਵਿਅਕਤੀ ਤਿਆਰ ਹੋਇਆ, ਮੈਂ ਆਪਣੀ ਦਾਤ ਆਪਣਾ ਪ੍ਰੇਮ ਇਹਦੇ ਵਿੱਚ ਹੁਣ ਰੱਖ ਸਕਦਾ। ਬੜੀ ਖੁਸ਼ੀ ਮਨਾਉਂਦਾ ਹੈ, ਬੜੇ ਆਨੰਦ ਵਿੱਚ ਆਉਂਦਾ ਹੈ। ਇਸ ਲਈ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਪਰਮਾਤਮਾ ਵਾਸਤੇ ਉਸ ਦਿਨ ਵਧਾਈਆਂ ਹੁੰਦੀਆਂ ਨੇ ਕਿ ਇੱਕ ਪੁੱਤਰ ਉਹਦਾ ਪੈਦਾ ਹੋਇਆ ਘੱਟੋ ਘੱਟ ਜਿਹੜਾ ਉਹਦਾ ਕੰਮ ਕਰਨ ਵਾਲਾ। ਤਾਂ ਬਾਕੀ ਤਾਂ ਜਨਮ ਮੰਨਦੇ ਨੀ ਪਰਮਾਤਮਾ, ਜਿਹੜਾ ਸਾਡਾ ਜਨਮ ਹੋਇਆ ਤੇ ਪ੍ਰਕਿਰਤੀ ਦਾ ਜਨਮ ਹੈ ਸਿਰਫ ਸਰੀਰ ਦਾ। ਇਹ ਤੇ ਕੁਦਰਤ ਦੇ ਵਿੱਚ ਜਿੰਨੇ ਦੂਸਰੇ ਜੀਵ ਨੇ ਇਸ ਤਰ੍ਹਾਂ ਮਨੁੱਖ ਦਾ ਵੀ ਜਨਮ ਹੋਇਆ ਪਿਆ ਜਿਵੇਂ ਉਹਨਾਂ ਦੇ ਸਰੀਰ ਦਾ ਜਨਮ ਹੋਇਆ। ਜਿਸ ਦਿਨ ਬੰਦੇ ਦੇ ਅੰਦਰੋਂ ਕੱਲ ਜਿਵੇਂ ਬੇਨਤੀ ਕੀਤੀ ਸੀ ਫੂਟੋ ਆਂਡਾ ਭਰਮਕਾ ਮਨੈ ਭਇਓ ਪ੍ਰਗਾਸ, ਜਿੱਦਣ ਜਨਮ ਹੁੰਦਾ ਹੈ ਤੇ ਉਸ ਦਿਨ ਵਧਾਈਆਂ ਦਿੰਦਾ ਹੈ ਪਰਮਾਤਮਾ ਵੀ ਇਹ ਥਾਂ ਬਣੀ ਏ ਪ੍ਰੇਮ ਨੂੰ ਟਿਕਾਉਣ ਵਾਸਤੇ। ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਇਸ ਲਈ ਖੋਜ ਸਤਿਗੁਰੂ ਅੱਜ ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਦੁਆਰਾ ਖੋਜ ਕੀਤੀ ਹੈ। ਗੁਰਮੁਖ ਢੂੰਡ ਢੂੰਡੇਂਦਿਆਂ ਗੁਰੂ ਦੁਆਰਾ ਖੋਜ ਕਰਨ ਦਾ ਅਰਥ ਪਹਿਲਾਂ ਗੁਰੂ ਕੇ ਬਚਨ ਪਾਲੇ ਹਨ, ਫਿਰ ਬਾਅਦ ਵਿੱਚ ਗੁਰੂ ਕੇ ਸ਼ਬਦ ਦੀ ਗੱਲ ਚੱਲੀ ਹੈ। ਗੁਰੂ ਨੇ ਜੋ ਕੁਝ ਕਿਹਾ ਉਹਨੂੰ ਪਹਿਲਾਂ ਜੀਵਨ ਦੇ ਵਿੱਚ ਢਾਲਿਆ ਤੇ ਫਿਰ ਪਰਮਾਤਮਾ ਦੀ ਖੋਜ ਸ਼ੁਰੂ ਹੋਈ। ਢੂੰਡ ਦਾ ਅਰਥ ਹੈ ਖੋਜ ਕਰਨੀ। ਫਿਰ ਜਿਉਂ ਜਿਉਂ ਮਨੁੱਖ ਦੀ ਉਮਰ ਵੱਧਦੀ ਹੈ ਤਿਉਂ ਤਿਉਂ ਉਹਦੀ ਖੋਜ ਵੱਡੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਵੱਡੀ ਖੋਜ ਕਰਦਾ। ਜਿਵੇਂ ਛੋਟੇ ਬੱਚੇ ਮਿੱਟੀ ਦੇ ਰੋੜਿਆਂ ਨਾਲ ਖੇਡਦੇ ਨੇ, ਜਦੋਂ ਉਹਨਾਂ ਦੀ ਉਮਰ ਵੱਧ ਜਾਂਦੀ ਉਹ ਰੋੜੇ ਆਪੇ ਛੁੱਟ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਧਾਰਮਿਕ ਤੌਰ ਤੇ ਬੰਦੇ ਦੀ ਸੁਰਤੀ ਦੇ ਵਿੱਚ ਵਾਧਾ ਹੁੰਦਾ ਹੈ ਉਹਦੀ ਅੰਦਰੋਂ ਉਮਰ ਵੱਧ ਜਾਏ ਤੇ ਉਹ ਛੋਟੀਆਂ ਚੀਜ਼ਾਂ ਦੀ ਖੋਜ ਕਰਨੀ ਛੱਡ ਦਿੰਦਾ ਤੇ ਵੱਡੀਆਂ ਚੀਜ਼ਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੰਦਾ। ਇਸ ਲਈ ਅੰਦਰ ਦੀ ਉਮਰ ਵਧਣ ਦੇ ਨਾਲ ਖੋਜ ਸ਼ੁਰੂ ਹੁੰਦੀ ਹੈ, ਕੇਵਲ ਕਹਿਣ ਸੁਣਨ ਦੇ ਨਾਲ ਨਹੀਂ। ਅੰਦਰੋਂ ਕੋਈ ਜਵਾਨ ਹੋ ਜਾਏ ਆਂਤਰਿਕ ਤੌਰ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿ ਗੁਰਮੁਖ ਢੂੰਡ ਢੂੰਡੇਂਦਿਆਂ ਲੱਭਦਿਆਂ ਲੱਭਦਿਆਂ ਖੋਜ ਕਰਦਿਆਂ ਕਰਦਿਆਂ ਹਰ ਸੱਜਣ ਲੱਦਾ ਰਾਮ ਰਾਜੇ। ਲੱਦਾ ਦਾ ਅਰਥ ਹੈ ਲੱਭਦਿਆਂ। ਹੁਣ ਕਦੀ ਖਿਆਲ ਕਰਨਾ ਕਿਸੇ ਦੀ ਕੋਈ ਚੀਜ਼ ਗੁਆਚ ਜਾਏ ਤੇ ਉਹਨੂੰ ਕਿੰਨਾ ਮਿਹਨਤ ਕਰਨੀ ਪੈਂਦੀ, ਕਿੰਨਾ ਖੁਆਰ ਹੋਣਾ ਪੈਂਦਾ ਤਾਂ ਜਾ ਕੇ ਉਹ ਵਸਤੂ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦੇ ਸੰਬੰਧ ਵਿੱਚ ਵੀ ਗੁਰੂ ਸਾਹਿਬ ਕਹਿ ਰਹੇ ਨੇ ਮੈਂ ਢੂੰਡ ਢੂੰਡੇਂਦਿਆਂ ਦਾ ਅਰਥ ਖੋਜ ਕੀਤੀ, ਫਿਰ ਨਾ ਲੱਭਾ ਫਿਰ ਖੋਜ ਕੀਤੀ। ਇਹ ਰਸਤਾ ਕੋਈ ਸਿੱਧਾ ਨਹੀਂ ਵੀ ਤੁਹਾਨੂੰ ਉਂਗਲ ਕਰੇਗਾ ਇੱਧਰ ਜਾਓ ਅੱਗੇ ਪਰਮਾਤਮਾ ਬੈਠਾ ਹੋਇਆ। ਇਹਦੇ ਵਿੱਚ ਤੁਹਾਨੂੰ ਖੋਜਣਾ ਪਏਗਾ, ਭਟਕਣਾ ਪਏਗਾ, ਗੁਆਚਣਾ ਵੀ ਪਏਗਾ, ਕੰਡੇ ਮਿਧਣੇ ਪੈਣਗੇ, ਕਈ ਵਾਰੀ ਜਾ ਕੇ ਵਾਪਸ ਮੁੜਨਾ ਪਏਗਾ, ਉੱਥੇ ਨਹੀਂ ਮਿਲੇਗਾ ਕਿਉਂਕਿ ਉਹ ਸਾਰੀਆਂ ਗਲਤ ਰਾਹਾਂ ਹੋਣਗੀਆਂ। ਇਸ ਲਈ ਅਸੀਂ ਕਹਿੰਦੇ ਹਾਂ ਕੋਈ ਸਹੀ ਰਸਤਾ ਮਿਲੇ, ਸਹੀ ਰਸਤਾ ਗਲਤ ਰਾਹਾਂ ਤੇ ਜਾਣ ਤੋਂ ਬਾਅਦ ਮਿਲੇਗਾ, ਗਲਤ ਰਾਹਾਂ ਤੇ ਭਟਕਣਾ ਪਏਗਾ, ਕੋਈ ਇਸ ਤਰ੍ਹਾਂ ਦਾ ਸਿੱਧਾ ਰਾਹ ਨਹੀਂ। ਕਿਉਂਕਿ ਆਕਾਸ਼ ਦੀ ਖੋਜ ਹੈ, ਉੱਥੇ ਕਿਹੜਾ ਪੈੜ ਬਣੀ ਹੋਈ ਹੈ, ਕਿਹੜਾ ਰਸਤੇ, ਆਪਣੀ ਖੋਜ ਆਪ ਕਰਨੀ ਹੈ। ਸਾਡੇ ਅੰਦਰ ਜਿਹੜੇ ਮਨ ਦੀ ਸੁਰਤ ਦੀ ਸੈਟਿੰਗ ਹੈ ਉਹ ਮਨੁੱਖ ਨੇ ਆਪਣੇ ਧਿਆਨ ਦੁਆਰਾ ਸ਼ਬਦ ਦੁਆਰਾ ਕਰਨੀ। ਜਿਨ੍ਹਾਂ ਚ ਮਨੁੱਖ ਸਹਿਮਤ ਨਹੀਂ ਹੁੰਦਾ, ਗੁਰੂ ਦੇ ਨਾਲ ਸਹਿਯੋਗ ਨਹੀਂ ਕਰਦਾ, ਉਹਨਾਂ ਚ ਅੰਦਰ ਕਿਵੇਂ ਟਿਕੇਗਾ। ਇਸ ਲਈ ਇਹ ਬਹੁਤ ਵੱਡੀ ਖੋਜ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਇਰਾਦਾ ਚਾਹੀਦਾ ਤੇ ਬਹੁਤ ਵੱਡਾ ਹੌਸਲਾ ਚਾਹੀਦਾ, ਬਹੁਤ ਵੱਡੀ ਉਡੀਕ ਚਾਹੀਦੀ ਤੇ ਬੜੀ ਵੱਡਾ ਪ੍ਰੇਮ ਚਾਹੀਦਾ। ਇਹ ਦੋ ਚੀਜ਼ਾਂ ਇਕੱਠੀਆਂ ਭਗਤਾਂ ਨੇ ਮੰਗੀਆਂ ਨੇ ਇਸ ਰਾਹ ਦੇ ਉੱਤੇ। ਇਹਨਾਂ ਵਿੱਚੋਂ ਇੱਕ ਵੀ ਘੱਟ ਗਈ ਤੇ ਜੀਵਨ ਬਰਬਾਦ ਹੋ ਜਾਏਗਾ। ਉਹ ਦੋ ਚੀਜ਼ਾਂ ਨੇ, ਉਹਨਾਂ ਦੇ ਵਿੱਚ ਇੱਕ ਹੈ ਤੀਬਰਤਾ ਤੇ ਦੂਸਰੀ ਹੈ ਧੀਰਜ। ਧੀਰਜ ਦਾ ਅਰਥ ਹੈ ਭਾਵੇਂ ਤੈਨੂੰ ਕਿੰਨਾ ਚਿਰ ਨਾ ਮਿਲੇ ਪਰ ਤੂੰ ਖੋਜ ਨਹੀਂ ਛੱਡਣੀ, ਤੀਬਰਤਾ ਤੇਰੇ ਵਿੱਚ ਰਹਿਣੀ ਚਾਹੀਦੀ ਹੈ, ਤੇਜ਼ੀ ਰਹਿਣੀ ਚਾਹੀਦੀ। ਔਰ ਧੀਰਜ ਦਾ ਅਰਥ ਹੈ ਵੀ ਤੂੰ ਜਿਹੜੀ ਖੋਜ ਕਰ ਰਿਹਾ ਜੇ ਨਾ ਲੱਭਾ ਤੇ ਤੂੰ ਧੀਰਜ ਨਾ ਛੱਡੀ, ਤੇ ਧੀਰਜ ਇੰਨੀ ਨਾ ਕਰ ਲੈ ਵੀ ਉਹਦੀ ਖੋਜ ਹੀ ਕਰਨੀ ਛੱਡ ਦੇ। ਦੋ ਚੀਜ਼ਾਂ ਇਕੱਠੀਆਂ ਕੀਤੀਆਂ ਨੇ। ਇਸ ਲਈ ਉਸ ਸੂਫੀ ਨੇ ਬੜੇ ਪਿਆਰੇ ਬਚਨ ਕਹੇ ਨੇ, ਇੱਕ ਆਸ਼ਕ ਦੇ ਇੱਕ ਰੱਬ ਦੇ ਪਿਆਰੇ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ। ਉਹ ਕਹਿੰਦਾ ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ। ਉਹਦੇ ਪੁੱਤਰ ਨੇ ਪੁੱਛਿਆ ਕਿ ਰੱਬ ਦੀ ਖੋਜ ਕਰਨ ਵਾਲਿਆਂ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ। ਕਹਿਣ ਲੱਗਾ ਨੌ ਨੇ, ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ। ਰੰਗ ਜਰਦ, ਜਰਦ ਦਾ ਅਰਥ ਹੈ ਪੀਲਾ ਰੰਗ। ਉਹਦੇ ਪ੍ਰੇਮ ਦੇ ਵਿੱਚ ਸਰੀਰ ਦੀ ਸੁੱਧ ਬੁੱਧ ਘੱਟ ਗਈ, ਖਾਣ ਪੀਣ ਘੱਟ ਗਿਆ। ਆਹੀ ਸ਼ਰਦ, ਆਏ ਦਾ ਅਰਥ ਹੈ ਸਵਾਸ ਠੰਡੇ, ਉਹਦੇ ਪਿਆਰ ਦੇ ਵਿੱਚ ਹੋ ਕੇ ਲੈਂਦਾ ਹੈ। ਰੰਗ ਜਰਦ ਆਹੀ ਸ਼ਰਦ, ਆਹੀ ਸ਼ਰਦ ਠੰਡੇ ਸਾਹ। ਇਹਦੇ ਤੋਂ ਅਖੀਰ ਵਿੱਚ ਜਾ ਕੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਉਹਦੇ ਵਿੱਚ ਕਹਿੰਦੇ ਨੇ ਇੰਤਜਾਰੀ ਬੇਕਰਾਰੀ ਇਹ ਦੋ ਗੁਣ ਇਕੱਠੇ ਆ ਜਾਂਦੇ ਨੇ ਭਗਤ ਦੇ ਜੀਵਨ ਵਿੱਚ। ਇੰਤਜ਼ਾਰੀ ਦਾ ਅਰਥ ਹੈ ਆਸ ਵੀ ਨਹੀਂ ਛੱਡਣੀ, ਧੀਰਜ ਵੀ ਕਰਨੀ ਹੈ ਤੇ ਧੀਰਜ ਇਸ ਤਰ੍ਹਾਂ ਦੀ ਨਹੀਂ ਵੀ ਖੋਜ ਹੀ ਕਰਨੀ ਛੱਡ ਦੇਣੀ। ਇਸ ਲਈ ਸਮਰੱਧ ਨੂੰ ਤਾਂ ਕਦਰ ਕੀਤਾ ਗਿਆ ਸੀ, ਸਰਮੱਧ ਨੂੰ ਉਹ ਅੱਧਾ ਕਲਮਾ ਪੜਿਆ ਕਰਦਾ ਸੀ, ਲਾ ਇਲਾ ਕਹਿੰਦਾ ਸੀ, ਜਿਹਦੇ ਅਰਥ ਸਨ ਹੈ ਨਹੀਂ ਖੁਦਾ, ਇਹ ਅਰਥ ਬਣਦੇ ਸਨ ਜਿਹੜੀ ਇਹ ਨਿਮਾਜ਼ ਪੜ੍ਹਦੇ। ਲਾ ਇਲਾ ਸਿਰਫ ਇਥੋਂ ਤੱਕ ਪੜ੍ਹਦਾ ਸੀ, ਇਸ ਕਰਕੇ ਇਹਦੇ ਤੇ ਫਤਵਾ ਲਾਇਆ ਗਿਆ, ਪੁੱਛਿਆ ਕਿਉਂ ਪੜ੍ਹਨਾ ਇਸ ਤਰ੍ਹਾਂ, ਤੇ ਇਹਨੇ ਕਿਹਾ ਵੀ ਇਹ ਸੱਚਾਈ ਹੈ, ਮੈਂ ਅਜੇ ਖੋਜ ਵਿੱਚ ਹਾਂ, ਅਜੇ ਮਿਲਿਆ ਨਹੀਂ, ਇਸ ਲਈ ਮੈਂ ਉਦਣ ਅਗਲਾ ਪੜਾਂਗਾ ਜਿੱਦਣ ਮਿਲ ਪਿਆ, ਜਿਹਦੇ ਵਿੱਚ ਮੰਨਿਆ ਗਿਆ ਪਰਮਾਤਮਾ ਹੈ। ਇਹਦਾ ਅਰਥ ਇਹ ਨਹੀਂ ਕਿ ਪਰਮਾਤਮਾ ਹੈ ਨਹੀਂ, ਉਸ ਆਸ਼ਕ ਦੇ ਅੰਦਰ ਖਿੱਚ ਸੀ, ਉਹ ਕਹਿੰਦਾ ਸੀ ਮੈਂ ਉਦਣ ਕਹਿਣਾ ਜਿੱਦਣ ਮਿਲਿਆ, ਜਿੰਨਾ ਚਿਰ ਮਿਲਿਆ ਨਾ ਉਹਨਾਂ ਚਿਰ ਮੈਂ ਇਹ ਖੋਜ ਨਹੀਂ ਛੱਡਣੀ। ਅਸੀਂ ਤਾਂ ਵੈਸੇ ਹੀ ਮੰਗ ਲਿਆ, ਮਨੁੱਖ ਵੈਸੇ ਇੱਕ ਥਾਂ ਤੇ ਟਿਕ ਜਾਂਦਾ ਵੀ ਚਲੋ ਗੁਰੂ ਸਾਹਿਬ ਨੇ ਕਿਹਾ ਜੀ ਵੀ ਰੱਬ ਹੈ, ਵੀ ਗੱਲ ਖਤਮ ਹੋ ਗਈ। ਗੁਰੂ ਸਾਹਿਬ ਨੇ ਕਹਿ ਦਿੱਤਾ ਨਾ ਬਾਣੀ ਵਿੱਚ ਪਰਮਾਤਮਾ ਹੈ, ਕਹਾਣੀ ਖਤਮ ਹੈ ਸਿੱਖ ਵਾਸਤੇ, ਉਹਦੀ ਕੋਈ ਖੋਜ ਨਹੀਂ ਹੈ। ਪਰ ਗੁਰੂ ਨੇ ਕਿਹਾ ਵੀ ਸੁਣ ਵੱਡਾ ਅੱਖ ਹੈ ਸਭ ਕੋਏ, ਸਾਰੀ ਉਮਰ ਸੁਣ ਕੇ ਤੇ ਪੜ੍ਹ ਕੇ ਉਹਨੂੰ ਵੱਡਾ ਕਹੀ ਜਾਣਾ ਕਿ ਕੇਵਲ ਵੱਡਾ ਬੈਠਾ ਹੋਵੇ, ਕਦੀ ਉਹਨੂੰ ਵੇਖਣ ਦਾ ਯਤਨ ਕੀਤਾ? ਇਸ ਲਈ ਉਹ ਕਹਿੰਦਾ ਰਿਹਾ ਲਾ ਇਲਾ, ਇਹਦਾ ਅਰਥ ਸੀ ਹੈ ਨਹੀਂ ਖੁਦਾ, ਪਰ ਉਹਦੇ ਅਰਥਾਂ ਦੇ ਵਿੱਚ ਵੀ ਰਵਜ ਸੀ। ਉਹਦੇ ਅਰਥ ਹੈ ਪਹਿਲਾਂ ਤਾਂ ਲੱਗਦਾ ਸੀ, ਹੈ ਤਾਂ ਸਹੀ ਹੋ, ਹੈ ਨਹੀਂ ਖੁਦਾ ਜਿਹੜੇ ਖੋਜ ਕਰਦੇ ਨੇ ਉਹਨਾਂ ਵਾਸਤੇ ਹੈ, ਨਹੀਂ ਖੁਦਾ ਜਿਹੜੇ ਕੇਵਲ ਸਮਝ ਲੈਂਦੇ ਨੇ ਹੈ ਤੇ ਖੋਜ ਨਹੀਂ ਕਰਦੇ ਉਹਨਾਂ ਵਾਸਤੇ ਕੋਈ ਖੁਦਾ ਨਹੀਂ। ਇਸ ਕਰਕੇ ਖੋਜ ਦੇ ਅਰਥ ਗੁਰੂ ਰਾਮਦਾਸ ਜੀ ਨੇ ਕਹੇ, ਉਹ ਕਹਿੰਦੇ ਨੇ ਗੁਰਮੁਖ ਢੂੰਡ ਢੂੰਡੇਂਦਿਆਂ ਬੜੀ ਖੋਜ ਕੀਤੀ, ਬੜੇ ਭਟਕੇ ਜੀ ਰਸਤਾ ਲੱਭਿਆ, 22 ਸਾਲ ਤੱਕ ਟੋਕਰੀ ਢੋਂਦੇ ਰਹੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਹਰ ਸੱਜਣ ਲੱਭਾ ਰਾਮ ਰਾਜੇ, ਸੱਜਣ ਵਾਹਿਗੁਰੂ ਅਕਾਲ ਪੁਰਖ ਪਤੀ ਲੱਭ ਪਿਆ, ਕਿੱਥੋਂ ਮਿਲਿਆ, ਕਿਹੜੇ ਥਾਂ ਤੋਂ ਪ੍ਰਾਪਤੀ ਹੋਈ? ਕਹਿਣ ਲੱਗੇ ਕੰਚਨ ਕਾਇਆ ਕੋਟਗੜ, ਕਾਇਆ ਦਾ ਅਰਥ ਹੈ ਸਰੀਰ, ਇਸ ਸਰੀਰ ਵਿੱਚੋਂ ਲੱਭਾ ਤੇ ਜਿੱਦਣ ਉਹਦਾ ਚਨਕਾਰਾ ਪਿਆ, ਇਹ ਕਾਇਆ ਪੀੜਾਂ ਦੀ ਮਾਰੀ ਹੋਈ, ਦੁੱਖਾਂ ਦੀ ਮਾਰੀ ਹੋਈ, ਕੰਚਨ ਸੋਨੇ ਵਰਗੀ ਹੋ ਗਈ, ਇਹਦੇ ਵਿੱਚ ਨੂਰ ਪੈਦਾ ਹੋ ਗਿਆ, ਜਿਹਦੇ ਵਿੱਚ ਵਿਕਾਰ ਹੀ ਵਿਕਾਰ ਭਰੇ ਪਏ ਸਨ, ਜਿਹਦੇ ਵਿੱਚ ਦੁਰਦਾ ਹੀ ਦੁਰਦਾ ਭਰੀ ਪਈ ਸੀ, ਇਹ ਕਾਇਆ ਕੰਚਨ ਵਰਗੀ ਹੋ ਗਈ, ਭਾਵ ਸ਼ੁੱਧ ਹੋ ਗਈ। ਇਹਦੇ ਅਰਥ ਨੇ ਉਹ ਕੰਚਨ ਜਿਹਦੇ ਵਿੱਚੋਂ ਮੈਲ ਨਿਕਲ ਜਾਂਦੀ, ਭਾਵ ਵਿਕਾਰ ਨਿਕਲ ਗਏ, ਕੰਚਨ ਕਾਇਆ ਕੋਟਗੜ, ਕੋਟ ਕਹਿੰਦੇ ਨੇ ਕਿਲੇ ਨੂੰ, ਗੜ ਦੇ ਅਰਥ ਵੀ ਕਿਲੇ ਨੇ, ਇਹ ਸਰੀਰ ਰੂਪੀ ਕਿਲੇ ਦੇ ਵਿੱਚ ਕਬਜ਼ਾ ਕਰਕੇ ਜਿਹੜੇ ਵਿਕਾਰ ਬੈਠੇ ਸਨ ਉਹਨਾਂ ਨੂੰ ਹਰਾ ਕੇ ਜਦੋਂ ਇਹਦੇ ਉੱਤੇ ਅਧਿਕਾਰ ਕੀਤਾ ਸਰੀਰ ਦੇ ਉੱਤੇ, ਵਿੱਚ ਹਰ ਹਰ ਸਿੱਧਾ ਤੇ ਇਹਦੇ ਵਿੱਚ ਬੈਠਾ ਹੋਇਆ ਵਹਿਗ ਨੂੰ ਦੇਖ ਲਿਆ ਕਾਇਆ ਦੇ ਅੰਦਰ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ, ਬਸ ਉਹਦੇ ਦੀਦਾਰ ਕਰਦਿਆਂ ਮੇਰਾ ਮਨ ਉਹਦੇ ਚੰਦਰਾਂ ਚਰਨਾਂ ਦੇ ਅੰਦਰ ਵਿੱਜ ਗਿਆ, ਭਾਵ ਉਹਦੇ ਨਾਲ ਲਿਪਟ ਗਿਆ, ਉਹਦੇ ਨਾਲ ਲੀਨ ਹੋ ਗਿਆ, ਉਹਦੇ ਅੰਦਰ ਪ੍ਰੇਮ ਦੇ ਵਿੱਚ ਇੱਕਮਿਕ ਹੋ ਗਿਆ। ਧੁਰ ਭਾਗ ਵੱਡੇ ਹਰ ਪਾਇਆ, ਨਾਨਕ ਰਸ ਗੁੱਧਾ, ਸਾਰਾ ਸਰੀਰ ਰਸ ਨਾਲ ਗੁੰਨਿਆ ਗਿਆ, ਗੁੱਧਾ ਦੇ ਅਰਥ ਨੇ ਜਿਵੇਂ ਆਟਾ ਗੁੰਨਿਆ ਜਾਂਦਾ, ਸਾਰਾ ਸਰੀਰ, ਸਾਰਾ ਜੀਵਨ, ਸਾਰਾ ਮਨ ਇਹ ਉਹਦੇ ਪਿਆਰ ਦੇ ਵਿੱਚ ਲੀਨ ਹੋ ਗਿਆ, ਪਰ ਇਹ ਸਭ ਕੁਝ ਤੁਰ ਭਾਗ ਵੱਡੇ ਹਰ ਪਾਇਆ ਸੇਵਾ ਦੇ ਨਾਲ ਭਾਗ ਬਣੇ, ਔਰ ਜਿਨ੍ਹਾਂ ਨੇ ਸੇਵ ਕੀਤੀ ਸੰਤੋਖੀ ਉਹਨਾਂ ਨੂੰ ਇਹ ਦਾਤ ਤੂੰ ਬਖਸ਼ੀ ਸੀ, ਅਗਲਾ ਨਿਤ ਦੇਵੈ ਚੜ੍ਹੇ ਛੁਆਇਆ, ਹਜ਼ੂਰ ਸੱਚੇ ਪਾਤਸ਼ਾਹ ਕਰਨ ਕਿਰਪਾਲਤਾ ਆਪਣੇ ਦਰੋਂ ਕਰੋ ਇਹ ਦਾਤਾਂ ਬਖਸ਼ ਕੇ ਨਿਵਾਜਨ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਨਿਸ਼ਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।